ਸਤਿਗੁਰੇ ਨਮੈ ਸ੍ਰੀ ਗੁਰੂ ਦੇਵ ਨਮੈ ਦਾਸ ਤੁਹਾਨੂੰ ਹੱਥ ਜੋੜ ਕੇ ਸੰਗਤ ਦੇ ਚਰਨਾਂ ਚ ਮੱਥਾ ਟੇਕਦੇ ਹੋਏ ਆਪਣੇ ਗੁਨਾਹ ਦੀ ਮਾਫੀ ਲਈ ਅਰਦਾਸ ਬੇਨਤੀ ਕਰਦਾ ਹੈ। ਸੰਗਤ ਦੀ ਸਮਰੱਥਾ ਹੈ ਬਖਸ਼ਣ ਦੀ, ਬਖਸ਼ਣ ਦੀ ਕਿਰਪਾਲਤਾ ਕਰੋ, ਸੰਗਤ ਦੇ ਬਖਸ਼ੇ ਨੂੰ ਗੁਰੂ ਸਾਹਿਬ ਵੀ ਬਖਸ਼ ਦਿੰਦੇ ਹਨ।
ਮਾਈ ਮੈਂ ਕੀ ਬਿਦੇ ਲਖਿਓ ਗਸਾਈ, ਮਹਾਮੋ ਗਿਆਨ ਤਿਮਰ ਮੋ ਮਨ ਰਹੀ ਔਰ ਜਾਈ, ਸਗਲ ਜਨਮ ਪਰਮ ਹੀ ਪਰਮ ਖੋਇਓ, ਨਾ ਸਥਿਰ ਮਤ ਪਾਈ, ਬਿਖਿਆ ਸਕਤ ਰਹਿਓ ਨਿਸਵਾ ਸੁਰ, ਨਾ ਛੁਟੀ ਅਦਮਾਈ, ਸਾਧ ਨਹੀਂ ਕੀ ਨਾ ਕੀਰਤ ਪ੍ਰਭ ਗਾਈ, ਜਨ ਨਾਨਕ ਮੈਂ ਨਾ ਕੋ ਗੁਣ ਰੱਖ ਲੈ ਸਰਨਾਈ।
ਮਾਈ ਮੈਂ ਕੀ ਵਿਦ ਲਿਖਿਓ ਗੁਸਾਈ, ਮਹਾ ਮੋਹ ਅਗਿਆਨ ਤਿਮਰ ਮੋਹ ਮਨ ਰਿਓ ਉਰਜਾਈ। ਅੱਜ ਦੇ ਸਤਸੰਗ ਲਈ ਗੁਰੂ ਸਾਹਿਬ ਸ਼ਬਦ ਬਖਸ਼ ਰਹੇ ਹਨ, ਵਿਧੀ ਉਪਾਏ। ਮਾਈ ਮੈਂ ਕੀ ਵਿਧ ਲਖਿਓ ਗੁਸਾਈ, ਹੇ ਮਾਂ ਕਿਸ ਵਿਧੀ ਦੇ ਨਾਲ, ਕਿਸ ਤਰੀਕੇ ਦੇ ਨਾਲ ਲਖ ਲਵਾਂ, ਪ੍ਰਾਪਤ ਕਰ ਲਵਾਂ ਆਪਣੇ ਪਤੀ ਪਰਮੇਸ਼ਵਰ ਨੂੰ, ਗੁਸਾਈ ਨੂੰ। ਮਹਾ ਮੋਹ ਅਗਿਆਨ ਤਿਮਰ, ਅਗਿਆਨਤਾ ਦਾ ਅੰਧਕਾਰ, ਮੋਹ ਰੂਪੀ ਅਗਿਆਨਤਾ, ਮਹਾ ਕਣਾ ਹੈ, ਬਹੁਤ ਜ਼ਿਆਦਾ ਹੈ। ਕਿਸ ਤਰੀਕੇ ਦਾ ਹੈ? ਮੋਹ ਮਨ, ਮੇਰਾ ਮਨ ਰਿਓ ਉਰਜਾਈ, ਮੇਰਾ ਮਨ ਮੈਨੂੰ ਇਸ ਜੀਵਾਤਮਾ ਨੂੰ ਇਸ ਅਗਿਆਨਤਾ ਦੇ ਅੰਧਕਾਰ ਜਿਸ ਨੂੰ ਮੋਹ ਕਿਹਾ ਗਿਆ ਹੈ ਇਸ ਦੇ ਵਿੱਚ ਫਸਾ ਰਿਹਾ ਹੈ, ਉਰਜਾ ਰਿਹਾ ਹੈ, ਇਸ ਦੇ ਵਿੱਚੋਂ ਨਿਕਲਣ ਦਾ ਕੀ ਉਪਾਏ ਹੈ? ਉਸ ਉਪਾਏ ਨੂੰ ਇਸ ਸ਼ਬਦ ਦੇ ਵਿੱਚ ਜਿਹੜਾ ਗੁਰੂ ਤੇਗ ਬਹਾਦਰ ਜੀ ਨੇ ਉਚਾਰਿਆ ਹੈ ਇਸ ਜਗਤ ਦੇ ਵਿੱਚ, ਉਸ ਜੀਵਾਤਮਾ ਵਾਸਤੇ ਜਿਹੜੀ ਆਪਣੇ ਘਰ ਜਾਣਾ ਚਾਹੁੰਦੀ ਹੈ, ਮੂਲ ਦੇ ਵਿੱਚ ਸਮਾਉਣਾ ਚਾਹੁੰਦੀ ਹੈ, ਇਸ ਜਗਤ ਦੇ ਵਿੱਚ ਉਚਾਰਿਆ ਜਾਂਦਾ ਹੈ, ਗੁਰ ਤੇਗ ਬਹਾਦਰ ਸਿਮਰੀਏ ਘਰ ਨਾਉ ਨਿਧ ਆਵੇ ਤਾਏ। ਜਿਹੜੇ ਗੁਰੂ ਤੇਗ ਬਹਾਦਰ ਜੀ ਨੂੰ ਸਿਮਰਦੇ ਹਨ, ਯਾਦ ਕਰਦੇ ਹਨ, ਉਹਨਾਂ ਦੇ ਘਰ ਦੇ ਵਿੱਚ ਨੌ ਨਿਧੀਆਂ ਔਰ 18 ਸਿੱਧੀਆਂ ਬਦੋ ਬਦੀ ਯਾਨੀ ਜ਼ਬਰਦਸਤੀ ਉਸਦੇ ਘਰ ਦੇ ਵਿੱਚ ਪ੍ਰਵੇਸ਼ ਕਰ ਜਾਂਦੀਆਂ ਹਨ। ਇਹ ਫਲ ਹੈ, ਮਹਿਮਾ ਹੈ ਗੁਰੂ ਦੇ ਨਾਮ ਨੂੰ ਜਪਣ ਦੀ। ਅਸੀਂ ਇਸ ਤੁਕ ਨੂੰ ਰਟਣਾ ਸ਼ੁਰੂ ਕਰ ਦਿੰਦੇ ਹਾਂ ਸਾਜਾਂ ਦੇ ਨਾਲ, ਔਰ ਫਿਰ ਵਿਚਾਰ ਕਰਕੇ ਦੇਖੀਏ ਕਿਆ ਕੋਈ ਨਿਧੀ ਜਾਂ ਕੋਈ ਸਿੱਧੀ ਸਾਨੂੰ ਪ੍ਰਾਪਤ ਹੋਈ ਹੈ, ਤੇ ਅਸੀਂ ਦੇਖਦੇ ਹਾਂ ਅਸੀਂ ਉਸੀ ਦੁੱਖ ਦੇ ਸਾਗਰ ਦੇ ਵਿੱਚ ਗੋਤੇ ਲਗਾ ਰਹੇ ਹਾਂ ਜਿਸ ਦੇ ਵਿੱਚ ਇਸ ਨੂੰ ਜਪਣ ਤੋਂ ਪਹਿਲਾਂ ਅਸੀਂ ਲਗਾ ਰਹੇ ਸੀ। ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਅਸੀਂ ਇਸ ਦੇ ਅਰਥ ਨੂੰ ਨਹੀਂ ਸਮਝੇ। ਗੁਰੂ ਤੇਗ ਬਹਾਦਰ ਜੀ ਦੇ ਨਾਮ ਨੂੰ ਸਿਮਰਨਾ, ਜਪਣਾ, ਯਾਦ ਕਰਨਾ ਦਾ ਭਾਵ ਹੈ ਜੋ ਉਪਦੇਸ਼ ਉਹਨਾਂ ਨੇ ਇਸ ਜਗਤ ਦੇ ਵਿੱਚ ਆ ਕਰਕੇ ਇਸ ਬੰਦੀ ਜੀਵਾਤਮਾ ਨੂੰ ਦਿੱਤਾ ਹੈ ਆਜ਼ਾਦ ਕਰਾਉਣ ਵਾਸਤੇ। ਉਹਨਾਂ ਉਪਦੇਸ਼ਾਂ ਨੂੰ ਅਗਰ ਅਸੀਂ ਧਾਰਨ ਕਰ ਲਈਏ, ਜਿਸ ਤਰ੍ਹਾਂ ਇਸ ਸ਼ਬਦ ਦੇ ਵਿੱਚ ਉਚਾਰਨ ਕਰਦੇ ਨੇ ਕਿ ਕਿਸ ਤਰੀਕੇ ਦੇ ਨਾਲ ਮੈਂ ਆਪਣੇ ਪਤੀ ਨੂੰ ਪ੍ਰਾਪਤ ਕਰ ਸਕਦੀ ਹਾਂ, ਕਿਉਂਕਿ ਇਹ ਮਾਇਆ ਰੂਪੀ ਜੋ ਅੰਧਕਾਰ ਹੈ, ਇਹ ਮਨ ਮੈਨੂੰ ਇਸ ਅੰਧਕਾਰ ਦੇ ਵਿੱਚ ਫਸਾ ਰਿਹਾ ਹੈ। ਤੇ ਮਜ਼ਬੂਨ ਸਪਸ਼ਟ ਹੋਈ ਜਾਂਦਾ ਹੈ ਕਿ ਜਦੋਂ ਜਦੋਂ ਅਸੀਂ ਇਸ ਅਹੰਕਾਰ ਦੇ ਵਿੱਚ ਫਸਾਂਗੇ ਤਿਉਂ ਤਿਉਂ ਪਰਮਾਤਮਾ ਤੋਂ ਦੂਰ ਹੋਵਾਂਗੇ। ਜਿਉਂ ਜਿਉਂ ਇਹ ਮਾਇਆ ਰੂਪੀ ਅੰਧਕਾਰ ਚੋਂ ਨਿਕਲਣ ਦਾ ਉਪਾਅ ਕਰਾਂਗੇ, ਇਹ ਵਿਧੀ ਬਣ ਜਾਏਗੀ ਉਸ ਪਰਮਾਤਮਾ ਨੂੰ, ਪਤੀ ਪਰਮੇਸ਼ਵਰ ਨੂੰ ਮਿਲਣ ਦੀ। ਹੋਰ ਕੋਈ ਵੀ ਵਿਧੀ ਨਹੀਂ ਔਰ ਨਾ ਹੀ ਇਹਨਾਂ ਤੁਕਾਂ ਨੂੰ ਰੱਟਣ ਦੇ ਨਾਲ ਕਿਸੇ ਨੂੰ ਇਸ ਵਸਤੂ ਦੀ ਪ੍ਰਾਪਤੀ ਹੁੰਦੀ ਹੈ। ਸਵਾਲ ਆਇਆ ਹੈ 9 ਨਿਧ ਔਰ 18 ਸਿੱਧ ਇਹ ਇਸ ਜਗਤ ਦੇ ਨਾਲ ਸੰਬੰਧ ਰੱਖਦੀਆਂ ਨੇ, ਤਿੰਨਾਂ ਮੁਲਕਾਂ ਦੇ ਨਾਲ, ਸੂਖਸ਼ਮ, ਕਾਰਨ ਔਰ ਸਥੂਲ ਲੋਕ ਦੇ ਨਾਲ। ਤੇ ਕਿਆ ਗੁਰੂ ਤੇਗ ਬਹਾਦਰ ਜੀ ਦੇ ਦਿੱਤੇ ਨਾਮ ਨੂੰ ਸਿਮਰਨ ਦੇ ਨਾਲ, ਉਹਨਾਂ ਦੇ ਨਾਮ ਨੂੰ ਜਪਣ ਦੇ ਨਾਲ ਅਸੀਂ ਜਗਤ ਦੇ ਨਾਲ ਬੰਧ ਰਹੇ ਹਾਂ? ਤੇ ਨਹੀਂ। 9 ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਇਹ 9 ਨਿਧੀਆਂ ਔਰ 18 ਸਿੱਧੀਆਂ ਦੀ ਜਿਹੜੀ ਗੱਲ ਕੀਤੀ ਗਈ ਹੈ, ਇਹ ਪਰਮਾਤਮਾ ਦੇ ਨਾਮ ਦੀ ਗੱਲ ਕਹੀ ਗਈ ਹੈ ਕਿ ਪਰਮਾਤਮਾ ਦਾ ਜੋ ਨਾਮ ਹੈ ਉਸ ਦੇ ਅੰਦਰ ਇਹ ਸਿੱਧੀਆਂ ਔਰ ਇਹ ਸਾਰੀ ਤਾਕਤ ਜਿਹੜੀ ਹੈ ਇਹਨਾਂ ਮੁਲਕਾਂ ਦੀ ਉਸ ਦੇ ਅਧੀਨ ਹੈ, ਉਸ ਦੇ ਅੰਦਰ ਆ ਜਾਂਦੀ ਹੈ। ਇਹ ਜਿਤਨੀਆਂ ਵੀ ਤਾਕਤਾਂ ਨੇ ਇਹ ਸੰਤਾਂ ਦੇ ਚਰਨਾਂ ਦੀ ਧੂਲ ਦੇ ਮਾਤਰ ਹੈ, ਉਹਨਾਂ ਦੇ ਚਰਨ ਦੀ ਧੂਲ ਹੀ ਹੈ, ਉੱਥੇ ਹੀ ਇਹਦਾ ਨਿਵਾਸ ਕਰਦੀ ਹੈ। ਤੇ ਜਿਹੜੀ ਜੀਵਾਤਮਾ ਇਹਨਾਂ ਮੁਲਕਾਂ ਦੇ ਵਿੱਚ ਆ ਕਰਕੇ ਦੋ ਪੈਰ ਦੀ ਜੂਨ ਜਦੋਂ ਹਾਸਲ ਕਰਦੀ ਹੈ, ਇਹ ਦੋ ਪੈਰ ਦੀ ਜੂਨ ਬੜੀ ਕੀਮਤੀ ਹੈ। ਇਹ ਵਿਰਲੇ ਭਾਗਾਂ ਵਾਲੇ ਨੂੰ ਹੀ ਇਹ ਜੂਨ ਪ੍ਰਾਪਤ ਹੁੰਦੀ ਹੈ। ਔਰ ਜਦੋਂ ਇਸ ਜੂਨ ਨੂੰ ਪ੍ਰਾਪਤ ਕਰਕੇ ਇਹ ਜੀਵਾਤਮਾ ਸੱਚਮੁੱਚ ਇਸ ਨਾਮ ਨੂੰ ਸਿਮਰ ਲੈਂਦੀ ਹੈ, ਗੁਰੂ ਤੇਗ ਬਹਾਦਰ ਸਿਮਰੀ ਹੈ, ਤੇ ਉਸਦੇ ਘਰ ਦੇ ਵਿੱਚ ਇਹ ਨਾਮ ਜੋ ਹੈ ਜ਼ਬਰਦਸਤੀ ਪ੍ਰਗਟ ਹੋ ਜਾਂਦਾ ਹੈ। ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਪ੍ਰਕਾਸ਼ ਨੂੰ ਦੇਖਣ ਵਾਸਤੇ, ਇਸ ਨਾਮ ਨੂੰ ਜਾਣਨ ਵਾਸਤੇ, ਇਸ ਧੁਨ ਨੂੰ, ਉਸ ਪਰਮਾਤਮਾ ਦੇ ਗੁਣ ਨੂੰ, ਇੱਕ ਆਵਾਜ਼ ਨੂੰ ਜਿਸ ਨੂੰ ਗੁਰੂ ਸਾਹਿਬਾਂ ਨੇ ਹੱਕ ਦੀ ਆਵਾਜ਼ ਕਿਹਾ ਹੈ, ਉਸ ਨੂੰ ਸੁਣਨ ਵਾਸਤੇ ਅਸੀਂ ਤੜਫ ਰਹੇ ਹਾਂ। ਉਹ ਆਪਣੇ ਆਪ ਹੀ ਪ੍ਰਗਟ ਹੋ ਜਾਂਦਾ ਹੈ ਕਦੋਂ, ਜਦੋਂ ਅਸੀਂ ਮਨ ਕਰਕੇ ਪ੍ਰੇਮ ਦੇ ਨਾਲ, ਸ਼ਰਧਾ ਔਰ ਯਕੀਨ ਕਰਕੇ ਉਸ ਪਰਮਾਤਮਾ ਦੇ ਨਾਮ ਨੂੰ ਜੋ ਸਤਿਗੁਰੂ ਬਖਸ਼ਦੇ ਨੇ ਜਪ ਲੈਂਦੇ ਹਾਂ, ਸਿਮਰਨ ਕਰ ਲੈਂਦੇ ਹਾਂ, ਧਿਆਨ ਲੈਂਦੇ ਹਾਂ। ਇਹ ਕਦੋਂ ਸੰਭਵ ਹੈ? ਇਹ ਉਦੋਂ ਹੀ ਸੰਭਵ ਹੈ ਜਦੋਂ ਇਹ ਜੀਵਾਤਮਾ ਇਸ ਮਨ ਨੂੰ ਇਸ ਜਗਤ ਦੇ ਵਿੱਚੋਂ ਕੱਢਦੀ ਹੈ, ਜਗਤ ਦੀ ਆਸਕਤੀ ਨੂੰ ਤਿਆਗ ਕਰਦੀ ਹੈ, ਤਾਂ ਹੀ ਜਾ ਕਰਕੇ ਇਹ ਮਨ ਇਸ ਪਰਮਾਤਮਾ ਦੇ ਨਾਮ ਨੂੰ ਸਿਮਰ ਸਕਦਾ ਹੈ। ਲਫ਼ਜ਼ ਦੀ ਕੋਈ ਤਾਕਤ ਨਹੀਂ ਹੈ। ਇੱਕ ਜੀਵਾਤਮਾ ਹੈ ਮਨੁੱਖੇ ਜਨਮ ਦੇ ਵਿੱਚ ਜਾਂ ਪਸ਼ੂ ਪਰਿੰਦੇ ਦੇ ਵਿੱਚ, ਅਸੀਂ ਉਸਦੇ ਕਿਤਨੇ ਹੀ ਨਾਮ ਰੱਖ ਸਕਦੇ ਹਾਂ। ਨਾਮ ਔਰ ਵਸਤੂ ਦੋ ਅਲੱਗ ਚੀਜ਼ਾਂ ਹਨ, ਉਹਨਾਂ ਦਾ ਆਪਸ ਦੇ ਵਿੱਚ ਕੋਈ ਮੇਲ ਨਹੀਂ ਹੈ। ਇਹ ਜੀਵਾਤਮਾ ਜਿਹੜੀ ਹੈ ਪਰਮਾਤਮਾ ਦਾ ਅੰਸ਼ ਹੈ, ਚੇਤਨ ਸਵਰੂਪ ਹੈ। ਇਸ ਨੂੰ ਜੜ ਪ੍ਰਕਿਰਤੀ ਦੇ ਨਾਲ ਅਸੀਂ ਜੋੜ ਸਕਦੇ ਹੀ ਨਹੀਂ। ਇਹ ਸਾਰਾ ਸੰਸਾਰ, ਸਰੀਰ, ਮਨ, ਬੁੱਧੀ ਔਰ ਇੰਦਰੀਆਂ, ਇਹ ਇੱਕੋ ਹੀ ਧਾਤੂ ਜਿਸ ਨੂੰ ਜੜ ਕਿਹਾ ਗਿਆ ਹੈ ਉਸ ਦੇ ਨਾਲ ਬਣੀਆਂ ਹੋਈਆਂ ਨੇ। ਇਹ ਸਾਰੇ ਹੀ ਜੋ ਮਜਬੂਨ ਹੈ, ਇਹ ਬਿਖ ਯਾਨੀ ਜ਼ਹਿਰ ਕਿਹਾ ਜਾਂਦਾ ਹੈ। ਔਰ ਇਹ ਆਤਮਾ ਪਰਮਾਤਮਾ ਦਾ ਜੋ ਅੰਸ਼ ਹੈ, ਇਹ ਚੇਤਨ ਸਰੂਪ, ਇਹ ਅੰਮ੍ਰਿਤ ਹੈ। ਅਸੀਂ ਇਸ ਅੰਮ੍ਰਿਤ ਨੂੰ ਇਸ ਜ਼ਹਿਰ ਦੇ ਨਾਲ ਸਾਰੀ ਉਮਰ ਜੋੜਦੇ ਰਹਿੰਦੇ ਹਾਂ, ਸਾਰੀ ਉਮਰ ਘੁਲਦੇ ਰਹਿੰਦੇ ਹਾਂ। ਨਾ ਇਹ ਘੁਲਦਾ ਹੈ, ਨਾ ਘੁਲ ਸਕਦਾ ਹੈ। ਔਰ ਅਸੀਂ ਮੂਰਖਤਾ ਦੇ ਵਿੱਚ ਆ ਕਰਕੇ ਆਪਣਾ ਇਹ ਮਨੁੱਖਾ ਜਨਮ ਜਿਹੜਾ ਹੈ, ਜਿਹੜੀ ਕਿ ਇਨਸਾਨੀ ਦੌਲਤ ਸਾਨੂੰ ਪ੍ਰਾਪਤ ਹੋਈ ਹੈ, ਇਹ ਬੁੱਧੀ ਦਾ ਤੱਤਵ ਔਰ ਇਹ ਪ੍ਰਾਣ ਸ਼ਕਤੀ, ਇਸ ਨੂੰ ਅਸੀਂ ਇਸ ਸੰਸਾਰ ਦੇ ਵਿੱਚ ਖਰਚ ਕਰ ਦਿੰਦੇ ਹਾਂ। ਕਿਸ ਤਰੀਕੇ ਦੇ ਨਾਲ? ਮਨ ਦੀ ਸੰਗਤ ਦੇ ਨਾਲ। ਮਨ ਦੀ ਸੰਗਤ ਉਸ ਪ੍ਰਕਾਸ਼ ਇੱਕ ਆਤਮਾ ਦਾ ਜਿਹੜਾ ਕਿ ਸੂਰਜ ਦੇ ਰੂਪ ਦੇ ਵਿੱਚ ਹੈ, ਉਸ ਦੀਆਂ ਕਿਰਨਾਂ ਜਿਹੜੀਆਂ ਨੇ ਤਾਕਤ ਦੇ ਰੂਪ ਦੇ ਵਿੱਚ, ਮਨ ਦੀ ਸੰਗਤ ਦੇ ਨਾਲ ਇਹ ਜਗਤ ਦੇ ਵਿੱਚ ਖਤਮ ਹੋ ਜਾਂਦੀਆਂ ਨੇ। ਇਹ ਜਗਤ ਨੂੰ ਤਾਕਤ ਦੇਣ ਵਾਲੀ ਜਿਹੜੀ ਹਸਤੀ ਹੈ ਉਹ ਆਤਮਾ ਹੀ ਹੈ। ਜ਼ਰੇ ਜ਼ਰੇ ਦੇ ਵਿੱਚ ਇਸ ਆਤਮਾ ਦਾ ਪ੍ਰਕਾਸ਼ ਮੌਜੂਦ ਹੈ। 12 सूरज का प्रकाश इस आत्मा का है, एक सूरज इस सृष्टि नू रोशन कर रहा है, ताकत दे रहा है। ते विचार करके देखो ए सारी सृष्टि अनंत मंडल जड़े ने ए सब दे अंदर ए आत्मा दी ताकत ही काम कर रही है। ते हुण केड़ी विधि है, इको ही विधि है, मन जो है इना वस्तुआ दा और ए संबंधा दा सिमरण करता है, ध्यान करता है, ख्याल करता है इस सूरज दी ताकत लै करके, आत्मा दी किरणा नू लै करके। अगर ए आत्मा दी किरणा इस नू ना मिलन, ए ख्याल रूपी ताकत मन नू ना मिले, ते मन जगत दा सिमरण नहीं कर सकता और अपने आप ही ए उस जगह पहुंच जांदा है जिस जगह इस दा ठिकाना है। ए ब्रह्म दा अंश है, ए कोई छोटी अस्थी नहीं है, ए भी मन तू ज्योत स्वरूप है, अपना मूल पहचान, ए भी परमात्मा दा अंश, ब्रह्म दा अंश, ओ ताकत लै करके इस जगत दे विच अवतार लिया है इसने। 133 युग इसने तप कीता है, इतना तप करन दे बाद इसनु ए सारी समर्था और सारी ताकत मिली है। ते विचार करके देखो असि किस तरीके दे नाल जड़ी विधि अपना रखी है, जड़िया विधिया नु इस जगत दे विच धर्म और मत दे नाल जोड़ करके असी प्रचारित करदे हां, क्या असी इना तरीकियां नु अपना करके उस पति परमेश्वर नु प्राप्त करन दे काबिल बन सकदे हां? क्या अख बंद करके जदों असी बैठ जांदे हां कि तीसरे तिल ते ध्यान लगा लईए, ध्यान की है, एक किरण है आत्मा दी और एक किरण मन दे नाल इस संसार दे विच दौड़ रही है, भज्जी फिरदी है, एक सकिंड दे विच करोड़ा ही लहरां इस मन दे विचों उठदियां ने। ते विचार करके देखो किस तरीके दे नाल असी अंतर दे विच इस नू ध्यान नू टिका सकदे हां। मुख ते हर हर बोलना मन वुठै सुख होई, जबान दे नाल मुख दे नाल हरी हरी बोलन दे नाल अज तक किसी नू सुख दी प्राप्ति नहीं हुई। सुख दी प्राप्ति किस नू आंदी है? मन उठा, मन रम जाए, मन रच जाए उस हरी दे विच, और वो कदों रचेगा? जदों इस संसार दे विचों निकलेगा। इको ही रोग है, इको ही अवगुण है, बाकी सब इस दे अधीन आ जांदे ने। अगर असी संसार रूपी रोग नू त्याग दईए, संसार त्यागण दा मतलब वस्तु और संबंध दा त्याग नहीं है, आसा तृष्णा कामना यानी एक लस्ट दी त्याग है, एक हवस दी त्याग है। संसार दे विच गुजारे मात्र दी प्रविष्टि दा जो उपदेश दिता जांदा है, ए भी महाकाल ने अपनी बाणी स्कंद पुराण दे विच बिल्कुल स्पष्ट कीती है। विचार करके देख लो, कहिंदा पाप की है? इस जगत दे विच स्थूल सूक्ष्म और कारण, ए तीन श्रेणियां ने जिन्हां दे जरिए ए जीवात्मा मनुखे जन्म दे विच आ करके पाप नू कमांदी है। पाप दी संज्ञा अगो इतने अंग इस दे बन जांदे ने कि करोड़ा ही अंग ने, करोड़ भी कहना जड़ा है बेइज्जती करनी है। क्यों? क्योंकि उस ब्रह्म दे असंख मोहरियां ने, असंख निशान ने, उसे तरीके दे नाल असंख ही पाप ने। जितनियां मोहरियां उतने पाप इस जगत दे विच ए जीवात्मा दो पैर दी जून दे विच आ करके कमान लगी है। स्थूल शरीर दे विच आ करके पाप दियां भी उसने तीन श्रेणियां दित्तियां ने, मन करके किस तरीके दे नाल ए जीवात्मा पाप कमांदी है, फिर वाणी करके, फिर शरीर करके। शरीर करके असी इस जगत दे विच सिर्फ और सिर्फ पाप कमा रहे हां। इत्थे पाप दी संज्ञा नू भी समझ लेना बहुत जरूरी है। जीवात्मा लई पाप कीता गया या पुन कीता गया बंधन है, और बंधन जीवात्मा लई पाप कहलांदा है, और आपां सारे ही पाप कलाण दे कमाण दे विच लगे होए हां। किस तरीके दे नाल महाकाल दा उपदेश है, किस तरीके दे नाल कह रहा है? कहिंदा इस जगत दे विच जिहड़े झूठे भोग हन उन्हां दा सेवन करना शरीर दे विच आ करके इंसानी जन्म नू लै करके पाप नू कमाना है। हुण विचार करके देख लो, इंसानी शरीर नू धारण करन दे बाद असी इस जगत दे विच संसार दा कार व्यवहार करन वास्ते सानू हवा दी लोड़ है, पानी दी लोड़ है, ऊर्जा दी लोड़ है, भोजन दी लोड़ है, और बहुत सारी वस्तु और संबंधा दी लोड़ है। अगर संबंध नहीं होए ते ए आत्मा किस तरीके दे नाल इस जगत दे विच पैदा हो करके इस काबिल बनेगी कि उस परमात्मा नू प्राप्त करन दे लायक बन सके? यानी कि एक संबंध, पहला संबंध मां दा बाप दा जरूरी है, इन्हां संबंधां नू लै करके ही जीवात्मा जन्म लैंदी है। और दूसरे पासे महाकाल अपनी इस रची हुई रचना दे महीन जाल नू स्पष्ट कर रहा है कि कितना ਕਿੰਨਾ ਵੱਡਾ ਪਾਪ ਹੈ ਅਗਰ ਤੁਸੀਂ ਇਸ ਜਗਤ ਦੇ ਝੂਠੇ ਭੋਗਾਂ ਦਾ ਸੇਵਨ ਕਰਦੇ ਹੋ। ਤੋ ਖਿੰਨ ਲੇਖਾ ਮੰਗੀਏ, ਖਿੰਨ ਖਿੰਨ ਭੁੱਲਣ ਹਾਰ, ਕਿਸ ਤਰੀਕੇ ਦੇ ਨਾਲ ਪਲ ਪਲ ਅਸੀਂ ਭੁੱਲ ਕਰ ਰਹੇ ਹਾਂ, ਇਸ ਜਗਤ ਦੇ ਵਿੱਚ ਪਾਪ ਕਮਾ ਰਹੇ ਹਾਂ, ਔਰ ਇਹ ਜਿਤਨਾ ਵੀ ਪਾਪ ਕਮਾਇਆ ਜਾ ਰਿਹਾ ਇਸ ਦਾ ਲੇਖਾ ਮੰਗ ਰਿਹਾ ਹੈ, ਕੱਲ ਸਾਨੂੰ ਦੇਣਾ ਪਏਗਾ। ਐਸੇ ਮਹੀਨ ਜਾਲ ਨੂੰ ਸੰਤਾਂ ਨੇ ਬਿਲਕੁਲ ਸਪਸ਼ਟ ਉਪਦੇਸ਼ ਕੀਤਾ, ਔਰ ਅਸੀਂ ਵੇਦ ਸ਼ਾਸਤਰ ਔਰ ਪੁਰਾਣਾ ਦੀ ਨਿੰਦਿਆ ਕਰਕੇ ਇਸ ਮਜ਼ਮੂਨ ਤੋਂ ਹੀ ਦੂਰ ਹੋ ਗਏ। ਮਹਾਕਾਲ ਨੇ ਇਹ ਸ੍ਰਿਸ਼ਟੀ ਦੀ ਰਚਨਾ ਕਰਕੇ ਇਸ ਨੂੰ ਛੁਪਾਇਆ ਨਹੀਂ, ਉਸਨੇ ਪਾਪ ਨੂੰ, ਦਾਨ ਨੂੰ, ਭਗਤੀ ਨੂੰ, ਕਰਮ ਨੂੰ, ਹਰ ਚੀਜ਼ ਨੂੰ ਬਿਲਕੁਲ ਸਪਸ਼ਟ ਰੂਪ ਦੇ ਵਿੱਚ ਆਪਣੇ ਅਵਤਾਰਾਂ ਨੂੰ ਇਸ ਜਗਤ ਵਿੱਚ ਭੇਜ ਕਰਕੇ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਆਏ ਸੀ 7ਵੇਂ ਅਧਿਆਏ ਦੇ 6ਵੇਂ ਤੀਸਰੇ ਸਲੋਕ ਦੇ ਵਿੱਚ ਬਿਲਕੁਲ ਸਪਸ਼ਟ ਕਰਦੇ ਨੇ ਕਿ ਇਸ ਜਗਤ ਦੇ ਵਿੱਚ ਹਜ਼ਾਰਾਂ ਹੀ ਮਨੁੱਖ ਜਿਹੜੇ ਨੇ ਉਹਨਾਂ ਦੇ ਵਿੱਚੋਂ ਕੋਈ ਵਿਰਲਾ ਜਾ ਕਰਕੇ ਮੇਰਾ ਧਿਆਨ ਕਰਦਾ, ਮੈਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ। ਔਰ ਐਸੇ ਯੋਗੀ ਨੂੰ, ਦੂਸਰੀ ਤੁਕ ਵਿੱਚ ਯੋਗੀ ਲਫ਼ਜ਼ ਦਾ ਇਸਤੇਮਾਲ ਕਰਦੇ ਨੇ ਕਿ ਐਸਾ ਯੋਗ ਦਾ ਭਾਵ ਹੈ ਆਤਮਾ ਦੇ ਪਰਮਾਤਮਾ ਦੇ ਨਾਲ ਜੁੜ ਜਾਣਾ। ਯਾਨੀ ਐਸੇ ਯੋਗੀਆਂ ਦੇ ਵਿੱਚੋਂ ਵੀ ਕੋਈ ਵਿਰਲਾ ਯੋਗੀ ਹੈ ਜਿਹੜਾ ਮੈਨੂੰ ਤਤ ਕਰਕੇ ਜਾਣਦਾ ਹੈ ਔਰ ਪ੍ਰਾਪਤ ਕਰਨ ਦੇ ਕਾਬਿਲ ਬਣਦਾ ਹੈ। ਤੇ ਸੰਤਾਂ ਨੇ ਵੀ ਇਹੀ ਗੱਲ ਬਿਲਕੁਲ ਸਪਸ਼ਟ ਕੀਤੀ ਹੈ ਕਿ ਵਿਰਲਿਆਂ ਚੋਂ ਵਿਰਲਾ ਕੋਟਨ ਮੇ ਕੋ ਭਜਨ ਰਾਮ ਕੋ ਪਾਵੇ, ਕਰੋੜਾਂ ਚੋਂ ਕੋਈ ਵਿਰਲਾ ਜਿਹੜਾ ਹੈ ਪਰਮਾਤਮਾ ਦਾ ਭਜਨ ਜਿਹੜਾ ਕਿ ਇਸ ਜਗਤ ਦੇ ਵਿੱਚ ਪ੍ਰਚਾਰਿਤ ਕੀਤਾ ਜਾਂਦਾ ਹੈ ਉਹ ਕੋਈ ਸ਼ਬਦ ਲਫ਼ਜ਼ ਨਹੀਂ ਹੈ, ਉਹ ਪਰਮਾਤਮਾ ਦਾ ਗੁਣ ਆਵਾਜ਼ ਜਿਸ ਦੇ ਵਿੱਚੋਂ ਪ੍ਰਕਾਸ਼ ਆਉਂਦਾ। ਕਹਿੰਦੇ ਨੇ ਕਰੋੜਾਂ ਚੋਂ ਕੋਈ ਵਿਰਲਾ ਹੀ ਪਰਮਾਤਮਾ ਦੇ ਇਸ ਰਾਮ ਦੇ ਗੁਣ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣਦਾ। ਤੇ ਹੁਣ ਵਿਚਾਰ ਕਰਕੇ ਦੇਖ ਲਓ, ਕਰੋੜਾਂ ਹੀ ਪਾਪਾਂ ਚੋਂ ਇੱਕੋ ਹੀ ਗੱਲ ਸਤਿਗੁਰੂ ਨੇ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਅਸੀਂ ਇਸ ਜਗਤ ਦੇ ਵਿੱਚ ਵਿਚਰਣ ਕਰਦੇ ਹੋਏ ਪਾਪ ਕਮਾ ਰਹੇ ਹਾਂ, ਵਾਣੀ ਦੇ ਨਾਲ ਝੂਠ ਬੋਲ ਕਰਕੇ, ਨਿੰਦਿਆ ਕਰਕੇ ਜਾਂ ਹੋਰ ਬਹੁਤ ਸਾਰੇ ਅਨਿਸ਼ਟ ਅਹਿੰਸਾ ਕਰਕੇ ਇਸ ਜਗਤ ਦੇ ਵਿੱਚ ਇਹ ਜੀਵਾਤਮਾ ਪਾਪ ਨੂੰ ਕਮਾ ਰਹੀ ਹੈ। ਉਸ ਤੋਂ ਉੱਤੇ ਚੱਲੀਏ ਤੇ ਮਨ ਦੀ ਗੱਲ ਮਹਾਕਾਲ ਨੇ ਕੀਤੀ ਹੈ ਕਿ ਮਨ ਦੀ ਸੂਖਸ਼ਮ ਤਰੰਗ ਵੀ ਜਿਹੜੀ ਪੈਦਾ ਹੁੰਦੀ ਹੈ, ਉੱਠਦੀ ਹੈ, ਉਸ ਦੇ ਉੱਪਰ ਵੀ ਮਹਾਕਾਲ ਦੀ ਯਾਨੀ ਕਿ ਕਾਲ ਦੀ ਤੀਸਰੀ ਅੱਖ ਦੀ ਨਜ਼ਰ ਮੌਜੂਦ ਹੈ। ਹਰ ਪਲ ਹਰ ਘੜੀ ਇਹ ਨੋਟ ਕੀਤੀ ਜਾ ਰਹੀ ਹੈ ਔਰ ਇਸ ਦਾ ਹਿਸਾਬ ਇਸ ਜੀਵਾਤਮਾ ਨੂੰ ਦੇਣਾ ਪਏਗਾ। ਹੁਣ ਵਿਚਾਰ ਕਰਕੇ ਦੇਖ ਲੋ, ਨਿਮਕ ਘੜੀ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੇ, ਏਕ ਘੜੀ ਰਸ ਮਾਂਡਾ ਫਿਰ ਬਹੁਤ ਬਹੁਤ ਦੁੱਖ ਪਾਵੇ। ਹੁਣ ਵਿਚਾਰ ਕਰਕੇ ਦੇਖ ਲੋ, ਇਸ ਮਨ ਦੇ ਨਾਲ ਮਾਨਸਿਕ ਰੂਪ ਦੇ ਨਾਲ ਪਰਾਏ ਰੂਪ ਦੀ ਆਸਕਤੀ ਨਿਮਕ ਯਾਨੀ ਕਿ ਪਲਕ ਝਪਕਣ ਦੀ ਗੱਲ ਹੈ, ਇਤਨੀ ਕੁਝ ਆਸਕਤੀ ਪਰਾਏ ਰੂਪ ਦੀ ਕੀਤੀ ਹੈ ਤੇ ਕਰੋੜ ਦਿਨ ਯਾਨੀ ਕਿ 27,000 ਸਾਲ ਤੋਂ ਵੱਧ ਸਮਾਂ ਇਸ ਜੀਵਾਤਮਾ ਨੂੰ ਨਰਕ ਦੇ ਵਿੱਚ ਐਸੇ ਤਪਦੇ ਖੰਭਾਂ ਦੇ ਨਾਲ ਚਿਪਕਾਇਆ ਜਾਂਦਾ ਜਿਨ੍ਹਾਂ ਦਾ ਇੱਕ ਥੰਬ ਵੀ ਇਸ ਜਗਤ ਦੇ ਵਿੱਚ ਆ ਜਾਏ ਤੇ ਇਹ ਸ੍ਰਿਸ਼ਟੀ ਸਿਰਫ ਔਰ ਸਿਰਫ ਕੋਇਲਾ ਬਣ ਜਾਏਗੀ, ਅਸੀਂ ਇਸ ਤੋਂ ਕੰਮ ਨਹੀਂ ਲੈ ਸਕਦੇ। ਐਸੇ ਭਿਆਨਕ ਨਰਕ ਮੌਜੂਦ ਨੇ। ਹੁਣ ਵਿਚਾਰ ਕਰਕੇ ਦੇਖ ਲੋ, ਜੋ ਪਾਪ ਦੀ ਸੰਗਿਆ ਉਸ ਮਹਾਕਾਲ ਨੇ ਇਸ ਜਗਤ ਦੇ ਵਿੱਚ ਪ੍ਰਚਾਰਿਤ ਕੀਤੀ ਹੈ, ਅਸੀਂ ਇਹਨਾਂ ਪੁਰਾਣਾਂ ਦੀ ਨਿੰਦਿਆ ਕਰਕੇ ਇਸ ਗਿਆਨ ਤੋਂ ਹੀ ਦੂਰ ਹੋ ਗਏ। ਔਰ ਗੁਰੂ ਨਾਨਕ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਜਿਹੜੇ ਭੇਦ ਪ੍ਰਗਟ ਕੀਤੇ ਨੇ, ਸਿਰਫ ਲਫ਼ਜ਼ਾਂ ਦਾ ਹੀ ਫਰਕ ਹੈ। ਸਾਰੇ ਵੇਦ ਸ਼ਾਸਤਰ ਪੁਰਾਣਾ ਦਾ ਨਿਚੋੜ ਰੱਖ ਕਰਕੇ ਉਹਨਾਂ ਨੇ ਇਹ ਦੇਤਾ, ਬੜੀਆਂ ਅਲਾਈ ਤੁਕਾਂ ਨੇ ਪਰ ਅਸੀਂ ਉਹਨਾਂ ਦੇ ਬਾਹਰੀ ਅਰਥ ਲੈ ਕਰਕੇ ਅੰਦਰ ਦੇ ਗਿਆਨ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣ ਹੀ ਨਹੀਂ ਸਕਦੇ। ਇਸ ਕਰਕੇ ਅਸੀਂ ਬਾਹਰ ਦੇ ਬਾਹਰ ਯਾਨੀ ਕਿ ਮਨ, ਬੁੱਧੀ ਔਰ ਇੰਦਰੀਆਂ ਦੇ ਵਿੱਚ ਹੀ ਫਸ ਕਰਕੇ ਰਹਿ ਜਾਂਦੇ ਹਾਂ। ਜਦ ਤੱਕ ਇਹ ਮਨ ਜੋ ਹੈ ਇਸ ਜਗਤ ਦੇ ਵਿੱਚੋਂ ਨਹੀਂ ਨਿਕਲੇਗਾ, ਕਦੇ ਵੀ ਸਾਡਾ ਇੰਦਰੀ ਦੇ ਰੂਪ ਵਿੱਚ ਕੀਤਾ ਗਿਆ ਜਪ ਸਕਸੈਸ ਨਹੀਂ ਹੋ ਸਕਦਾ, ਅਸੀਂ ਇਸ ਦੇ ਵਿੱਚੋਂ ਕਾਬਿਲਤਾ ਨੂੰ ਪ੍ਰਾਪਤ ਨਹੀਂ ਕਰ ਸਕਦੇ। ਬਿਲਕੁਲ ਸਪਸ਼ਟ ਉਪਦੇਸ਼ ਕਰਦਾ ਹੈ, ਨਿਸ਼ਕਾਮਤਾ ਦੀ ਭਗਤੀ ਯਾਨੀ ਕਿ ਸਕਾਮ ਭਗਤੀ ਜਿਹੜੀ ਹੈ ਆਤਮਾ ਦਾ ਉਧਾਰ ਨਹੀਂ ਕਰ ਸਕਦੀ। ਇਸ ਜਗਤ ਦੇ ਵਿੱਚ ਜਿਤਨੀਆਂ ਵੀ ਭਗਤੀਆਂ ਕੀਤੀਆਂ ਜਾ ਰਹੀਆਂ ਨੇ ਇਹ ਸਾਰੀਆਂ ਦੀਆਂ ਸਾਰੀਆਂ ਕੋਈ ਵਿਰਲਾ 1 ਕਰੋੜਾਂ ਅਰਬਾਂ ਚੋਂ ਛੱਡ ਕਰਕੇ ਇਹ ਸਕਾਮ ਭਗਤੀ ਆਪਾਂ ਸਾਰੇ ਕਰ ਰਹੇ ਹਾਂ, ਔਰ ਸਕਾਮ ਭਗਤੀ ਜਿਹੜੀ ਹੈ ਉਹ ਕਦੀ ਆਤਮਾ ਦਾ ਕਲਿਆਣ ਨਹੀਂ ਕਰਦੀ। ਇਸ ਜਗਤ ਦੇ ਵਿੱਚ ਸੂਖਸ਼ਮ ਕਾਰਨ ਮੁਲਕਾਂ ਦੇ ਵਿੱਚ ਬੜੀਆਂ ਹੀ ਉੱਤਮ ਭੋਗੀ ਜੂਨਾਂ ਪ੍ਰਾਪਤ ਹੋ ਜਾਂਦੀਆਂ ਨੇ, ਪਰ ਆਤਮਾ ਦਾ ਕਲਿਆਣ ਜੋ ਕਿਹਾ ਗਿਆ ਹੈ ਗੁਰੂ ਨਾਨਕ ਸਾਹਿਬ ਨੇ, ਸੱਚਖੰਡ ਦੀ ਪ੍ਰਾਪਤੀ, ਅਕਾਲ ਪੁਰਸ਼ ਪ੍ਰਤੀ ਪਰਮੇਸ਼ਵਰ ਨੂੰ ਮਿਲ ਜਾਣਾ, ਉਸ ਤਾਕਤ ਨੂੰ ਹਾਸਲ ਕਰ ਲੈਣਾ ਜਿਸ ਤਾਕਤ ਨੂੰ ਹਾਸਲ ਕਰਨ ਵਾਸਤੇ ਇਹ ਜੀਵਾਤਮਾ ਇਸ ਜਗਤ ਦੇ ਵਿੱਚ ਆਈ ਹੈ, ਤੇ ਉਸ ਨੂੰ ਨਹੀਂ ਪ੍ਰਾਪਤ ਕਰ ਸਕਦੀ। ਤੇ ਵਿਚਾਰ ਕਰਕੇ ਦੇਖ ਲੋ, ਸਕਾਮ ਭਗਤੀ ਜਿਹੜੀ ਸਕਾਮ ਦਾ ਭਾਵ ਹੈ ਕੋਈ ਵੀ ਇੱਛਾ ਜਾਂ ਕਾਮਨਾ ਅੰਤਰ ਦੇ ਵਿੱਚ ਸੂਖਸ਼ਮ ਜਾਂ ਮਾਨਸਿਕ ਰੂਪ ਦੇ ਵਿੱਚ ਵੀ ਅਗਰ ਮਨ ਨੇ ਧਾਰਨ ਕਰ ਲਈ ਹੈ ਤੇ ਉਸਦਾ ਭੁਗਤਾਨ ਮੌਜੂਦ ਹੈ, ਯਾਨੀ ਕਿ ਪਾਪ ਅਸੀਂ ਕਰ ਰਹੇ ਹਾਂ ਤੋ ਖਿੰਨ ਖਿੰਨ ਲੇਖਾ ਮੰਗੀਏ। ਹਰ ਕੱਲ ਹਰ ਘੜੀ ਅਸੀਂ ਪਾਪ ਕਮਾ ਰਹੇ ਹਾਂ ਔਰ ਇਸ ਪਾਪ ਚੋਂ ਅਸੀਂ ਨਿਕਲ ਕਿਵੇਂ ਸਕਦੇ ਹਾਂ? ਕਿਆ ਸਿਰਫ ਇੰਦਰੀ ਦੇ ਨਾਲ ਰਾਮ ਰਾਮ ਕਰਕੇ ਪੜ ਲਵਾਂਗੇ? ਰਾਮ ਰਾਮ ਸਭ ਕੋ ਕਹੇ, ਕਹੀਏ ਰਾਮ ਨਾ ਹੋਏ, ਗੁਰ ਪ੍ਰਸਾਦੀ ਰਾਮ ਮਨ ਵਸੇ ਤਾ ਫਲ ਪਾਵੇ ਕੋਈ। ਕੋਈ ਵਿਰਲਾ ਕਰੋੜਾ ਚੋ ਗੁਰੂ ਦੀ ਕਿਰਪਾ ਦੇ ਨਾਲ ਇਸ ਰਾਮ ਨੂੰ, ਯਾਨੀ ਕਿ ਪਰਮਾਤਮਾ ਦੇ ਗੁਣ ਰਾਮ ਪ੍ਰਕਾਸ਼ ਔਰ ਆਵਾਜ਼ ਵਾਲੇ ਨੂੰ ਅੰਤਰ ਦੇ ਵਿੱਚ ਪ੍ਰਗਟ ਕਰਕੇ ਹੀ ਇਸ ਜੀਵਾਤਮਾ ਦਾ ਉਧਾਰ ਕਰ ਸਕਦਾ। ਰਾਮ ਰਾਮ ਜ਼ਬਾਨ ਦੇ ਨਾਲ ਇਸ ਜਗਤ ਦੇ ਵਿੱਚ ਸਾਰੇ ਹੀ ਕਰੇ ਪਰਦੇ ਨੇ। ਤੁਸੀਂ ਪਸ਼ੂ ਪਰਿੰਦਿਆਂ ਕੋਲੋਂ ਵੀ ਰਾਮ ਰਾਮ ਕਰਵਾ ਸਕਦੇ ਹੋ। ਬਹੁਤ ਸਾਰੇ ਪਰਿੰਦੇ ਪੜਾ ਕਰਕੇ ਅਸੀਂ ਘਰਾਂ ਦੇ ਵਿੱਚ ਸ਼ੋਭਾ ਵਧਾਉਂਦੇ ਆ, ਉਹ ਰਾਮ ਰਾਮ ਦੀ ਰੱਟ ਕਰਦੇ ਨੇ ਤੇ ਵਿਚਾਰ ਕਰਕੇ ਦੇਖ ਲੋ ਕਿਆ ਉਹਨਾਂ ਦੀ ਜੂਨ ਛੁੱਟ ਜਾਂਦੀ ਹੈ। ਅਗਲੇ ਜਨਮ ਸੁਥਰੇ ਮਿਲ ਜਾਣਗੇ ਜਾਂ ਹੋਰ ਬਹੁਤ ਸਾਰੀਆਂ ਸਹੂਲਤਾਂ ਮਿਲ ਜਾਣਗੀਆਂ। ਅਗਲੇ ਜਨਮ ਦੀ ਗੁਰੂ ਨਾਨਕ ਸਾਹਿਬ ਇੱਥੇ ਬੈਠ ਕਰਕੇ ਗੱਲ ਕਰਨੀ ਹੀ ਨਹੀਂ ਚਾਹੁੰਦੇ, ਕਿਉਂਕਿ ਅਗਲੇ ਜਨਮ ਦੇ ਭਰਮ ਨੇ ਹੀ ਅਨੰਤ ਕਾਲ ਤੋਂ ਸਾਨੂੰ ਇਸ ਜਗਤ ਦੇ ਵਿੱਚ ਫਸਾ ਕੇ ਰੱਖਿਆ ਔਰ ਅਸੀਂ ਅੱਜ ਤੱਕ ਆਪਣਾ ਉਧਾਰ ਕਰ ਹੀ ਨਹੀਂ ਸਕੇ। ਜੋ ਅੰਤਰ ਦਾ ਮਜਬੂਨ ਹੈ ਇਸ ਨੂੰ ਵੀ ਬਿਲਕੁਲ ਗੁਰੂ ਨਾਨਕ ਸਾਹਿਬ ਸਪਸ਼ਟ ਕਰ ਰਹੇ ਨੇ, ਕੋਈ ਭਰਮ ਵਿੱਚ ਨਹੀਂ ਰਹਿਣਾ ਚਾਹੀਦਾ। ਇਹ ਜੀਵਾਤਮਾ ਦੀ ਇਸ ਵਕਤ ਜੋ ਤਾਕਤ ਇਸ ਜਗਤ ਦੇ ਵਿੱਚ ਮੌਜੂਦ ਹੈ 12 ਸੂਰਜ ਦੀ ਹੈ। ਇਹ ਤਾਕਤ ਜਿਹੜੀ ਹੈ ਗੁਪਤ ਰੂਪ ਦੇ ਵਿੱਚ ਇਸ ਦੇ ਅੰਦਰ ਦੇ ਵਿੱਚ ਮੌਜੂਦ ਹੈ, ਇਸ ਦੇ ਕੋਲ ਹੀ, ਪਰ ਗੁਪਤ ਹੈ, ਇਸ ਦੇ ਕੋਲੋਂ ਕੰਮ ਨਹੀਂ ਲੈ ਸਕਦੀ। ਕਿਸ ਤਰੀਕੇ ਦੇ ਨਾਲ? ਜਿਸ ਤਰ੍ਹਾਂ ਪਰਮਾਤਮਾ ਹਰ ਜਗ੍ਹਾ ਮੌਜੂਦ ਹੈ ਪਰ ਅਸੀਂ ਪਰਮਾਤਮਾ ਕੋਲੋਂ ਇੱਕ ਸਧਾਰਨ ਮਨੁੱਖ ਦਾ ਵੀ ਕੰਮ ਨਹੀਂ ਲੈ ਸਕਦੇ। ਜਿਸ ਤਰ੍ਹਾਂ ਅੱਗ ਹਰ ਲੱਕੜ ਦੇ ਵਿੱਚ ਮੌਜੂਦ ਹੈ ਪਰ ਅਸੀਂ ਹਰ ਲੱਕੜ ਤੋਂ ਅੱਗ ਦਾ ਕੰਮ ਨਹੀਂ ਲੈ ਸਕਦੇ। ਜਿਸ ਲੱਕੜ ਦੇ ਵਿੱਚ ਅੱਗ ਪ੍ਰਗਟ ਹੋ ਗਈ ਅਸੀਂ ਉਸ ਤੋਂ ਤਪਸ਼ ਲੈ ਸਕਦੇ ਹਾਂ। ਜਿਸ ਜ਼ਰਰੇ ਦੇ ਵਿੱਚ ਪਰਮਾਤਮਾ ਪ੍ਰਗਟ ਹੋ ਗਿਆ ਅਸੀਂ ਉਹਦੇ ਕੋਲ ਪੂਰਨ ਪਰਮਾਤਮਾ ਦੀ ਤਾਕਤ ਹਾਸਲ ਕਰ ਸਕਦੇ ਹਾਂ। ਤੋ ਉਸੇ ਤਰੀਕੇ ਦੇ ਨਾਲ ਜਿਸ ਕੱਟ ਦੇ ਵਿੱਚ ਇਹ ਤਾਕਤ ਪ੍ਰਗਟ ਹੋ ਜਾਂਦੀ ਹੈ ਉਸੀ ਕੱਟ ਨੂੰ ਅਸੀਂ ਕਹਿ ਸਕਦੇ ਹਾਂ ਕਿ ਇਸ ਜੀਵਾਤਮਾ ਨੇ ਆਪਣੇ ਮਜ਼ਬੂਨ ਨੂੰ ਪੂਰਾ ਹਾਸਲ ਕਰ ਲਿਆ, ਯਾਨੀ ਕਿ ਆਤਮਾ ਨੇ ਖੁਦ ਆਪਣੇ ਆਪ ਨੂੰ ਪ੍ਰਾਪਤ ਕਰ ਲੈਣਾ, ਪਰਮਾਤਮਾ ਨੂੰ ਹੀ ਪ੍ਰਾਪਤ ਕਰਨਾ ਹੈ। ਸੋ ਇਹ 12 ਸੂਰਜ ਦੀ ਤਾਕਤ ਇਸ ਨੂੰ ਹਾਸਲ ਕਰਨ ਵਾਸਤੇ ਹੀ ਇਸ ਨੂੰ ਬੁੱਧੀ ਦਾ ਤੱਤਵ ਦਿੱਤਾ ਗਿਆ ਔਰ ਇਹ ਸਰੀਰ ਸਾਧਨ ਰੂਪ ਦੇ ਵਿੱਚ ਦਿੱਤਾ ਗਿਆ ਔਰ ਸੰਸਾਰ ਦੇ ਭੋਗ ਵਸਤੂ ਔਰ ਸੰਬੰਧ ਇਹ ਸਾਧਨ ਮਾਤਰ ਨੇ ਇਸ ਜੀਵਾਤਮਾ ਨੂੰ ਕੰਮ ਕਰਨ ਵਾਸਤੇ ਦਿੱਤੇ ਗਏ ਨੇ। ਬਿਨਾਂ ਇਸ ਦੇ ਇਹ ਜੀਵਾਤਮਾ ਇਸ ਜਗਤ ਦੇ ਵਿੱਚ ਆਪਣਾ ਕਾਰ ਵਿਵਹਾਰ ਕਰ ਹੀ ਨਹੀਂ ਸਕਦੀ। ਸੋ ਇਸ ਤਾਕਤ ਨੂੰ ਹਾਸਲ ਕਰਨ ਵਾਸਤੇ ਇਸ ਨੂੰ ਸਾਧਨ ਦਿੱਤਾ ਸੀ, ਪਰ ਜੀਵਾਤਮਾ ਦੀ ਭੁੱਲ ਕੀ ਹੈ ਕਿ ਇਹ ਇਸ ਦਾ ਭੋਗ ਕਰਦੀ ਹੈ। ਭੋਗ ਕਰਨਾ ਸੀ ਪਰਮਾਤਮਾ ਦੇ ਗੁਣ ਦਾ, ਨਾਮ ਦਾ, ਸ਼ਬਦ ਦਾ, ਕੀਰਤਨ ਦਾ, ਅਕਤ ਕਥਾ ਦਾ, ਉਸ ਦਾ ਤੇ ਖਿਆਲ ਵੀ ਨਹੀਂ ਕਰਦੀ ਔਰ ਜਿਸ ਦਾ ਇਸ ਨੂੰ ਸਿਰਫ ਗੁਜ਼ਾਰਾ ਮਾਤਰ ਲਈ ਆਪਣਾ ਕੰਮ ਚਲਾਉਣਾ ਸੀ ਸੰਸਾਰ ਦੇ ਵਿੱਚ ਕਾਰ ਵਿਵਹਾਰ ਵਾਸਤੇ, ਉਸ ਦਾ ਇਹ ਭੋਗ ਕਰਦੀ ਹੈ। ਔਰ ਇਸ ਝੂਠੇ ਭੋਗ ਨੂੰ ਹੀ ਮਹਾਕਾਲ ਨੇ ਕਿਹਾ ਕਿ ਇਸ ਦਾ ਸੇਵਨ ਕਰਨਾ ਹੀ ਜਿਹੜਾ ਹੈ ਇਸ ਜੀਵਾਤਮਾ ਲਈ ਪਾਪ ਹੈ ਔਰ ਇਸ ਪਾਪ ਦਾ ਇਸ ਨੂੰ ਲੇਖਾ ਦੇਣਾ ਪੈਂਦਾ। ਸੋ ਅੰਤਰ ਦਾ ਜਿਹੜਾ ਮਜਬੂਨ ਹੈ ਇਹ ਜੀਵਾਤਮਾ, ਕੋਈ ਇਹ ਮਤ ਕਵੇ, ਬੇਸ਼ੱਕ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਕਰੋੜਾਂ ਚ ਕੋਈ ਵਿਰਲਾ ਹੈ ਜਿਹੜਾ ਸਾਧੂ ਸੰਤ ਮਹਾਤਮਾ ਰਿਸ਼ੀ ਪਰਮੇਸ਼ਵਰ ਬਣਦਾ ਹੈ, ਤੇ ਇਹ ਸਾਰਾ ਬਣਨ ਵਾਸਤੇ ਹੀ ਇਸ ਨੂੰ ਇਹ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ। ਅਗਰ ਜੀਵਾਤਮਾ ਠਾਣ ਲਵੇ ਕਿ ਮੈਂ ਪਰਮੇਸ਼ਵਰ ਬਣਨਾ ਹੈ, ਪਰਮੇਸ਼ਵਰ ਨੂੰ ਪ੍ਰਾਪਤ ਕਰਨਾ ਜਾਂ ਬਣ ਜਾਣਾ, ਗੁਰਮੁਖ ਬਣਨਾ ਯਾਨੀ ਕਿ ਗੁਰੂ ਦੀ ਸਮਰੱਥਾ ਨੂੰ ਹਾਸਲ ਕਰਨਾ, ਸਾਰੇ ਲਫਜ਼ਾਂ ਦਾ ਫੇਰ ਹੈ, ਗੱਲ ਇੱਕੋ ਹੀ ਹੈ, ਪਰਮਾਤਮਾ ਦਾ ਰੂਪ ਲੈ ਕੇ ਇਸ ਲਈ ਅਵਤਾਰ ਲਿਆ ਔਰ ਪਰਮਾਤਮਾ ਬਣਨ ਵਾਸਤੇ ਹੀ ਇਹ ਜਗਤ ਦੇ ਵਿੱਚ ਆਈ ਹੈ। ਤੋ 12 ਸੂਰਜ ਦੀ ਤਾਕਤ ਨੂੰ ਹਾਸਲ ਕਰਨ ਵਾਸਤੇ ਇਹ ਜੀਵਾਤਮਾ, ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੰਭਵ ਹੈ, ਮੁਸ਼ਕਲ ਜ਼ਰੂਰ ਹੈ, ਪਰ ਇਹ ਜ਼ਰੂਰੀ ਗੱਲ ਹੈ ਕਿ ਇਹ ਤਾਕਤ ਨੂੰ ਹਾਸਲ ਕਰ ਸਕਦੀ ਹੈ। ਬਹੁਤ ਸਾਰੀਆਂ ਜੀਵਾਤਮਾ ਹੋਈਆਂ ਨੇ ਇਸ ਜਗਤ ਦੇ ਵਿੱਚ ਜਿਨ੍ਹਾਂ ਨੇ ਇਹ ਨਿਸ਼ਚਾ ਕਰਕੇ ਉਸ ਪਰਮਾਤਮਾ ਦੀ ਆਸਕਤੀ ਕੀਤੀ ਹੈ ਅਕਾਲ ਪੁਰਖ ਦੀ। ਸਾਧ ਸੰਗਤ ਜੀ, ਬਿਲਕੁਲ ਸਪਸ਼ਟ ਉਪਦੇਸ਼ ਹੈ, ਬਿਨਾਂ ਗੁਰੂ ਬਿਨਾਂ ਸਤਿਗੁਰ ਦੇ ਇਹ ਜੀਵਾਤਮਾ ਸਾਰੇ ਮੰਡਲਾਂ ਨੂੰ ਪਾਰ ਕਰਦੀ ਹੋਈ ਸਿਰਫ ਸਰੀਰ ਰੂਪੀ ਕਬਰ ਦੀ ਕੀ ਗੱਲ ਕਰਨੀ ਹੈ, ਤ੍ਰਿਕੁਟੀ ਨੂੰ ਪਾਰ ਕਰਦੀ ਹੈ, ਪਰ ਬ੍ਰਹਮ ਨੂੰ ਪਾਰ ਕਰਦੀ ਹੈ ਔਰ ਪਰ ਬ੍ਰਹਮ ਦੇ ਆਖਰੀ ਮੁਕਾਮ ਸਵੰਗ ਨੂੰ ਪਾਰ ਕਰਦੀ, ਉਸ ਜਗ੍ਹਾ ਜਾ ਕਰਕੇ ਖੜੀ ਹੋ ਜਾਂਦੀ ਹੈ ਜਿਸ ਨੂੰ ਅਸੀਂ ਮਾਸੁਨ ਅੰਧਕਾਰ ਕਹਿੰਦੇ ਹਾਂ, ਜਿੱਥੇ ਇੱਕ ਟੇੜਾ ਰਸਤਾ ਹੈ ਜਿਸ ਨੂੰ ਬੰਕ ਨਾਲ ਕਿਹਾ ਜਾਂਦਾ। ਸਿਰਫ ਔਰ ਸਿਰਫ ਇਹ ਜੀਵਾਤਮਾ ਉਸ ਬੰਕ ਨਾਲ ਔਰ ਅੰਧੇਰੇ ਰਸਤੇ ਨੂੰ ਪਾਰ ਨਹੀਂ ਕਰ ਸਕਦੀ। ਉਸਦਾ ਕਾਰਨ ਕੀ ਹੈ ਕਿ 12 ਸੂਰਜ ਦੀ ਤਾਕਤ ਜਿਹੜੀ ਹੈ, ਸਮਰੱਥਾ ਜਿਹੜੀ ਹੈ, ਉਸ ਜਗ੍ਹਾ ਨੂੰ ਪਾਰ ਕਰਨ ਦੇ ਕਾਬਿਲ ਬਣਾਉਂਦੀ ਹੀ ਨਹੀਂ। ਯਾਨੀ ਕਿ ਬਾਕੀ ਦੇ ਜਿਹੜੇ 4 ਸੂਰਜ ਦੀ ਤਾਕਤ ਔਰ ਸਮਰੱਥਾ ਹੈ, ਸੂਰਜ ਸਿਰਫ ਇੱਕ ਉਦਾਹਰਣ ਦੇ ਰੂਪ ਦੇ ਵਿੱਚ, ਮਿਸਾਲ ਦੇ ਰੂਪ ਦੇ ਵਿੱਚ ਦੱਸਿਆ ਜਾ ਰਿਹਾ, ਅਸਲ ਦੇ ਵਿੱਚ ਇਹ ਸਾਰਾ ਮਜ਼ਬੂਨ ਮਨ, ਬੁੱਧੀ ਔਰ ਇੰਦਰੀਆਂ ਤੋਂ ਪਰੇ ਦੀ ਗੱਲ ਹੈ। ਯਾਨੀ ਕਿ इस जगत दे विच जितनिया भी किताबा ने जितनी भी वाणी असि सुन रहे हैं या जितनी भी जगत दे विच आई है ए सारी पर ब्रह्म तक दा ही बयान करती है। पर ब्रह्म तो अगे दा जो मजमून है ए सिर्फ शुद्ध और निर्मल आत्मा दा मजमून है और परमात्मा दा, और कोई भी ना उसनू जान सकदा ना उसनू बयान कर सकदा, यानी कि वह लेखे दे विच आ सकती ही नहीं। सो वह जड़ा मजमून है अंधेरे का और टेढ़े रस्ते का, इस जद तक इस जीवात्मा नू बाकी दी समर्था चार सूरज दी नहीं मिलदी तद तक ए उसनू पार कर ही नहीं सकदी। तो इस तो स्पष्ट हो जांदा है कि आत्मा जिथे 12 सूरज दी ताकत लै करके मौजूद है उथे अधूरी भी है, यानी कि सिर्फ और सिर्फ उस रस्ते नू छड करके अंतर दा सारा रस्ता असि जितनिया भी गल्ला करदे आ सतगुरु दे साहब सामने आ करके ए सब मन दियां चालां ने असि कर नहीं सकदे, हो नहीं सकदा, हुंदा नहीं है। ए सारी मन दी असंख मोहरियां दे विच असि फसे होए आ और उहनां दे विच फसे होए असि अपने घर दा काम नहीं करदे। जिन्हां जीवात्मा ने फैसला कर लिया उहनां ने बिना गुरु और सतगुरु दे पर ब्रह्म तक दा रस्ता खुद तय किया। हुण अगे दा जिहड़ा मजमून है सोंग दा भाव है जो कुछ तू है वह कुछ मैं हाँ, उत्थे जा करके 12 सूरज की ताकत जड़ी है वह अपने आप नू परमात्मा दा ही रूप समझ लैंदी है कि जो कुछ तू है वह कुछ मैं वा, और अगे दी आसक्ति उदी खत्म हो जाती है और ए खत्म होना आसक्ति दा ही इस नू उस रस्ते नू पार नहीं होण दिंदा। उत्थे जा करके पूरन सतगुरु, गुरु कह लो, साजन कह लो, मीत कह लो, सखा कह लो, कुछ भी कह लो, लफ्जा दा फेर है, कोई फर्क नहीं पैंदा। असली गल है कि परमात्मा अकाल पुरख दी ताकत उत्थे कोई आकार नहीं है, रंग रूप रेख आकार तो परे शब्द यानी के सिर्फ आवाज और प्रकाश ही मौजूद है। सिर्फ उस प्रकाश ने आवाज ने ही इस जीवात्मा नू उस रस्ते नू तय करा देना है जिस नू मां सुन अंधकार और बंक नाल दा जरिया एरिया कहा जांदा। उस नू पार करन दे बाद ही जीवात्मा उस सत लोक दे विच प्रवेश करदी है, यानी कि अकाल पुरख दी अपनी ताकत दा नाम ही सतगुरु, गुरु या साजन मीत है। असि लफ्जा दे विच फसे हुए हां, गुरु सतगुरु दे नां दा धर्म ही चला दिता, धर्म चला करके असि अपने आप नू भी कैद कर लिया और उन्हां नू भी कैदी बनाने की कोशिश की। विचार करके देख लो ये सारा मजमून मन बुद्धि और इंद्रिया तो ही परे दी गल है, यानी कि ये एक निश्चा चाहिदा है। विधि की है, किस विधि दे नाल परमात्मा नू मिल सकते हैं? एक परमात्मा नू अकाल पुरख नू मिलन दी प्रबल इच्छा, प्रबल आसक्ति उस परमात्मा दी, और ए ताही संभव है जदो ए जीवात्मा इना मुल्कां दे विचो अपने ख्याल नू अपनी ताकत नू समेटे। जब तक ए ताकत नू समेटेगी नहीं, ए ताकत इस दे अंदर आएगी नहीं। साध संगत जी, अगर गुरु पर्दा खोल भी दे, सामने प्रगट भी हो जाए, ए आत्मा अंतर दे विच टिक सकदी नहीं। कारण क्योंकि इस दिया किरणा जड़िया ने मन दे नाल इस जगत दे विच लिपटिया होया ने, यानी कि ए मंडला ते टिकन दी जड़ी निशानी है ओ इस आत्मा दा निर्मल होना, यानी कि अपनी ताकत नू हासिल कर लेना। और अगर ये ताकत हासिल नहीं हो सकी ते चाह करके भी ये जीवात्मा उत्थे टिक सकेगी नहीं। सूक्ष्म और कारण मंडला दे विच क्या नियम है? पाप किते जान या पुन किते जान, उथे कोई देखण वाला नहीं है, सिर्फ जो कुछ किता है उसका भुगतान है। और जो जो असी किते दा भुगतान लैंदे जांदे आ त्यों त्यों आत्मा जड़ी है उथों गिरनी शुरू हो जांदी। भुगतान खत्म होंदे ही स्वर्ग दा भुगतान है, ते ज्यों ही भुगतान पुन साडे खत्म होणगे ए आत्मा नू कोई देखण रोकण वाला नहीं, ए हुणा मंडला तो अपने आप ही गिर के इस धरती ते आ जाएगी और इंसानी जन्म दा अवतार लेगी और नरकां दे विच है। ते ज्यों ही नरकां दा भुगतान पाप खत्म होणगे त्यों ही आत्मा कोई जम इस नू रोक नहीं सकदा। संगत जी, परमात्मा दा अंश है, ए ता इसकी अपनी मूर्खता है कि इसने मन दी संगत दे नाल अपनी हस्ती गवा ली है। इस नू कौन रोक सकदा है इना मंडला दे विच? 12 सूरज की ताकत जिथे तक काम करती है इथे तक इस नू कोई नहीं रोक सकता। पर विचार असि ये करना है कि जिथे इतना वड्डा मजबून है, हजारा दे विच कोई मैनू मिलन की कोशिश करता है और मिलन वाले चो भी कोई विरला मेरे तत् नू प्राप्त करता है, तो उस तो स्पष्ट हो जाता है कि आत्मा ने कमजोरी जड़ी हासिल की है ताकत गवाह करके। ते आपां सारे ही जड़े बैठे आ या जगत दे विच मौजूद हाँ, किसी विरले नू छड़ के असि अपनी आत्मा की ताकत नू प्राप्त करन दे काबिल नहीं बन सके। और अगर ए किया जाए असि प्यासे हाँ ते खूह खुटिया होया और पानी पिलाण वाला भी मजबूत है, ते असि ये कहिए भी नहीं असि अपना खूह खुटांगे और पानी पियांगे, ते ए जीव दी मूर्खता है। ਪਿਛਲੇ ਜਨਮਾਂ ਦੇ ਵਿੱਚ ਯੁਗਾਂ ਦੇ ਵਿੱਚ ਇਸ ਜੀਵਾਤਮਾ ਨੂੰ ਬਹੁਤ ਲੰਬੀਆਂ ਉਮਰਾਂ ਦਿੱਤੀਆਂ ਗਈਆਂ ਨੇ। ਸੱਤ ਯੁਗ ਦੇ ਵਿੱਚ 1,00,000 ਵਰੇ ਦੀ ਉਮਰ ਹੈ, ਤ੍ਰੇਤੇ ਦੇ ਵਿੱਚ 10,000 ਸਾਲ ਦੀ, ਦੁਆਪਰ ਦੇ ਵਿੱਚ 1,000 ਸਾਲ ਦੀ, ਕਲਯੁਗ ਦੇ ਵਿੱਚ ਸਿਰਫ ਔਰ ਸਿਰਫ 100 ਸਾਲ ਦੀ ਉਮਰ ਹੈ। ਔਰ ਇਸ 100 ਸਾਲ ਦੇ ਵਿੱਚ ਵੀ ਮਹਾ ਜੋ ਕਾਲ ਦਾ ਰੂਪ ਚੱਲ ਰਿਹਾ ਹੈ, 30-35 ਸਾਲ ਤੋਂ ਬਾਅਦ ਆਉਣ ਵਾਲੇ ਸਮੇਂ ਚ ਇਹ ਜੀਵਾਤਮਾ ਜਿਹੜੀ ਹੈ ਟਿਕ ਹੀ ਨਹੀਂ ਸਕੇਗੀ। ਇਤਨੇ ਛੋਟੇ ਸਮੇਂ ਦੇ ਵਿੱਚ ਆਪਣੇ 12 ਸੂਰਜ ਦੀ ਹਾਸਲ ਨੂੰ ਇਹ ਤਾਕਤ ਨੂੰ ਕਿਸ ਤਰ੍ਹਾਂ ਹਾਸਲ ਕਰ ਸਕਦੀ ਹੈ? ਤੇ ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਜਗਤ ਦੇ ਵਿੱਚ ਪਰਮਾਤਮਾ ਅਕਾਲ ਪੁਰਖ ਦੇ ਅਵਤਾਰ ਮੌਜੂਦ ਨੇ, ਜਿਨ੍ਹਾਂ ਨੂੰ ਗੁਰੂ ਜਾਂ ਸਤਿਗੁਰੂ ਕਹਿ ਕਰਕੇ ਪੁਕਾਰਿਆ ਜਾਂਦਾ ਹੈ। ਬੇਸ਼ੱਕ ਕੋਈ ਸ਼ੱਕ ਨਹੀਂ ਹੈ ਕਿ ਇਸ ਜਗਤ ਦੇ ਵਿੱਚ ਨਾਟਕ ਬਹੁਤ ਚੱਲ ਰਿਹਾ ਹੈ, ਬਹੁਤ ਸਾਰੀ ਨਕਲ ਚੱਲ ਰਹੀ ਹੈ, ਔਰ ਨਕਲ ਦੇ ਵਿੱਚ ਅਸੀਂ ਫਸ ਕਰਕੇ ਅਸੀਂ ਬਾਕੀ ਦੀ ਹਸਤੀ ਵੀ ਮਿਟਾ ਲੈਂਦੇ ਹਾਂ। ਤੇ ਬੜੀ ਸਾਵਧਾਨੀ ਦੀ, ਬੜੀ ਹੁਸ਼ਿਆਰੀ ਦੀ ਜ਼ਰੂਰਤ ਹੈ। ਅਗਰ ਅਸੀਂ ਆਪਣੀ ਬੁੱਧੀ ਦਾ ਇਸਤੇਮਾਲ ਕਰੀਏ ਤੇ ਕੁਝ ਸਮੇਂ ਦੇ ਅੰਦਰ ਹੀ ਪ੍ਰਗਟ ਹੋ ਜਾਂਦਾ ਹੈ ਕਿ ਜਿਸ ਸਥਾਨ ਤੇ ਅਸੀਂ ਜਾ ਰਹੇ ਹਾਂ, ਜਿਸ ਸੰਤ ਨੂੰ ਅਸੀਂ ਪੂਰਨ ਸਮਝ ਰਹੇ ਹਾਂ, ਕਿਆ ਉਸ ਦੇ ਪਾਸ ਕੋਈ ਤਾਕਤ ਹੈ? ਕਿਹੜੀ ਤਾਕਤ ਜਿਹੜੀ ਪਰ ਬ੍ਰਹਮ ਤੋਂ ਪਰੇ ਸੱਚਖੰਡ ਦੇ ਰਸਤੇ ਨੂੰ ਤੈਅ ਕਰਾ ਸਕੇ? ਹੋਰ ਕਿਸੇ ਵੀ ਤਾਕਤ ਦੀ ਗੱਲ ਨਹੀਂ ਕੀਤੀ ਜਾ ਰਹੀ। ਕੋਈ ਲੰਬੇ ਚੌੜੇ ਆਡੰਬਰ ਲੰਗਰ ਚੱਲ ਰਹੇ ਨੇ ਲੱਖਾਂ ਬੰਦਿਆਂ ਦੇ, ਵੱਡੀਆਂ ਵੱਡੀਆਂ ਤਾਕਤਾਂ ਇਸਤੇਮਾਲ ਕੀਤੀਆਂ ਜਾ ਰਹੀਆਂ ਨੇ, ਫੈਕਟਰੀਆਂ ਲੱਗੀਆਂ ਹੋਈਆਂ ਨੇ, ਜਾਂ ਜਿਸ ਤਰੀਕੇ ਦੇ ਨਾਲ ਸੰਸਾਰ ਦੇ ਡੇਰੇ ਚਲਾਏ ਜਾ ਰਹੇ ਨੇ, ਇਹਨਾਂ ਦੀਆਂ ਸਾਹਮਣੇ ਵਾਲੀ ਹਸਤੀ ਦੇ ਅੰਦਰ ਇਹ ਤਾਕਤ ਮੌਜੂਦ ਹੈ ਜਾਂ ਨਹੀਂ? ਔਰ ਅਗਰ ਅਸੀਂ ਉਸ ਦੇ ਹੁਕਮ ਦੇ ਉੱਪਰ ਆਪਣੀ ਹਸਤੀ ਨੂੰ ਮਿਟਾ ਦਈਏ, ਤੇ ਜਿਸ ਤਰੀਕੇ ਦੇ ਨਾਲ ਇਹ ਪਾਪ ਦੀ ਰਚਨਾ ਕੀਤੀ ਗਈ ਹੈ, ਪਾਪ ਇਸ ਕਰਕੇ ਕਿਹਾ ਗਿਆ ਕਿ ਹਰ ਪਲ ਹਰ ਕੜੀ ਦਾ ਲੇਖਾ ਯਾਨੀ ਕਿ ਇਸ ਜੀਵਾਤਮਾ ਨੂੰ ਭੁਗਤਾਰ ਦੇਣਾ ਪੈਂਦਾ। ਸੋ ਇਸ ਪਾਪ ਭਰੇ ਜਾਲ ਦੇ ਵਿੱਚੋਂ ਨਿਕਲਣ ਵਾਸਤੇ ਅਗਰ ਇੱਕ ਤਾਕਤ ਮਿਲ ਜਾਂਦੀ ਹੈ ਤੇ ਇਹ ਜੀਵਾਤਮਾ ਦਾ ਬਹੁਤ ਹੀ ਵੱਡਾ ਸ਼ੁਭ ਕਰਮ ਔਰ ਭਾਗ ਹੈ, ਔਰ ਜੀਵਾਤਮਾ ਦਾ ਫਰਜ਼ ਬਣਦਾ ਹੈ ਕਿ ਉਸਦਾ ਲਾਭ ਉਠਾ ਲਵੇ, ਯਾਨੀ ਕਿ ਉਸ ਨੂੰ ਸਾਧਨ ਰੂਪ ਦੇ ਵਿੱਚ ਇਸਤੇਮਾਲ ਕਰਕੇ ਆਪਣੇ ਰਸਤੇ ਨੂੰ ਤੈਅ ਕਰ ਲੇ। ਇਸ ਜਿੱਦ ਦੇ ਵਿੱਚ ਨਾ ਅੜੇ ਕਿ ਮੈਂ ਸਾਰੇ ਰਸਤੇ ਨੂੰ ਪਰ ਬ੍ਰਹਮ ਤੱਕ ਖੁਦ ਪਾਰ ਕਰਾਂਗੀ ਔਰ ਬਾਕੀ ਦਾ ਰਸਤਾ ਜਾ ਕਰਕੇ ਉਸ ਅਕਾਲ ਪੁਰਖ ਦੇ ਕੋਲੋਂ ਲੈ ਕਰਕੇ, ਚਾਹੇ ਉਹ ਗੁਰੂ ਦੇ ਰੂਪ ਵਿੱਚ ਹੈ ਜਾਂ ਕਿਸੇ ਰੂਪ ਦੇ ਵਿੱਚ ਵੀ ਹੈ, ਮੈਂ ਉਸ ਰਸਤੇ ਨੂੰ ਤੈਅ ਕਰ ਲਵਾਂਗੀ। ਤੋ ਸਾਰਾ ਮਜ਼ਮੂਨ ਸਪਸ਼ਟ ਹੋ ਜਾਂਦਾ ਹੈ ਇਹਨਾਂ ਤੁਕਾਂ ਦੇ ਨਾਲ, ਮਿਸਾਲਾਂ ਦੇ ਨਾਲ। ਕੋਈ ਭੇਦ ਵੀ ਨਹੀਂ ਰੱਖਿਆ, ਕੋਈ ਗੁਰੂ ਦੀ ਨਿੰਦਿਆ ਜਾਂ ਵਡਿਆਈ ਦੀ ਗੱਲ ਨਹੀਂ ਹੈ, ਵਿਸ਼ਲੇਸ਼ਣ ਹੈ ਸਿੱਤੀ ਦਾ। ਅਸੀਂ ਪਰਮਾ ਦੇ ਵਿੱਚ ਫਸੇ ਹੋਏ ਹਾਂ, ਵੱਡੇ ਵੱਡੇ ਡੇਰੇ ਮਤ ਚੱਲ ਰਹੇ ਨੇ ਜਿਨ੍ਹਾਂ ਨੇ ਇਸ ਜੀਵਾਤਮਾ ਨੂੰ ਫਸਾਉਣ ਦਾ ਹੀ ਕੰਮ ਕਰਤਾ। ਬੇਸ਼ੱਕ ਸ਼ੁਰੂ ਦੇ ਵਿੱਚ ਹੋ ਸਕਦਾ ਹੈ ਉਹਨਾਂ ਨੇ ਉਧਾਰ ਕੀਤਾ ਗਿਆ ਹੋਵੇ, ਪਰ ਇਸ ਵਕਤ ਅਸੀਂ ਨਜ਼ਰ ਮਾਰ ਕਰਕੇ ਦੇਖੀਏ ਤੇ ਜਿਹੜੀਆਂ ਆਤਮਾ ਮੌਜੂਦ ਨੇ ਇਸ ਤਾਕਤ ਨੂੰ ਲੈ ਕਰਕੇ, ਉਹ ਕੋਈ ਵਿਰਲੀ ਹੈ ਅਰਬਾਂ ਦੇ ਵਿੱਚੋਂ, ਔਰ ਆਪਣੇ ਆਪ ਨੂੰ ਛੁਪਾ ਕਰਕੇ ਹੀ ਰਹਿੰਦੀ ਹੈ। ਕੋਈ ਵਿਰਲੀ ਜਿਹੜੀ ਆ ਸੱਚਖੰਡ ਦੇ ਹੁਕਮ ਦੇ ਨਾਲ ਇਸ ਜਗਤ ਦੇ ਵਿੱਚ ਇਸ ਬਾਣੀ ਨੂੰ ਪ੍ਰਚਾਰਿਤ ਕਰਦੀ ਹੈ। ਕਾਰਨ ਕੀ ਹੈ ਕਿ ਜਿਹੜੀਆਂ ਰੂਹਾਂ ਜਾਣੀਆਂ ਚਾਹੁੰਦੀਆਂ ਨੇ ਪਰ ਬ੍ਰਹਮ ਦੇ ਰਸਤੇ ਨੂੰ ਤੈਅ ਕਰਨਾ ਚਾਹੁੰਦੀਆਂ ਨੇ, ਉਹਨਾਂ ਲਈ ਇਸ ਸਾਧਨ ਦੀ ਲੋੜ ਹੈ, ਤੇ ਉਸੇ ਸਾਧਨ ਨੂੰ ਇਸ ਜਗਤ ਦੇ ਵਿੱਚ ਸਤਿਗੁਰੂ ਦੇ ਰੂਪ ਦੇ ਵਿੱਚ ਪੁਕਾਰਿਆ ਜਾਂਦਾ। ਤੇ ਸਾਡਾ ਫਰਜ਼ ਬਣ ਜਾਂਦਾ ਕਿ ਅਗਰ ਅਸੀਂ ਸਤਿਗੁਰੂ ਦੇ ਕੋਲ ਪਹੁੰਚ ਗਏ ਹਾਂ ਤੇ ਉਸ ਦੀ ਮਦਦ ਲੈ ਕਰਕੇ, ਕੋਈ ਉਸ ਦੇ ਪਿੱਛੇ ਚੱਲ ਕੇ ਯਾਨੀ ਕਿ ਨਵੀਆਂ ਈਰਸ਼ਾ ਨੀਤੀਆਂ ਔਰ ਗੁੱਟ ਬਣਾ ਕਰਕੇ ਅਸੀਂ ਕਦੇ ਇਸ ਮਜ਼ਮੂਨ ਨੂੰ ਪਾਰ ਕਰ ਸਕਦੇ ਹੀ ਨਹੀਂ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਸ ਜੀਵਾਤਮਾ ਨੂੰ ਜਨਮਾਂ ਦੇ ਗੇੜ ਦੇ ਵਿੱਚ ਯਾਨੀ ਕਿ ਪਰਮ ਦੇ ਵਿੱਚ ਫਸਾ ਦਿੰਦੀਆਂ ਨੇ, ਆਪਣਾ ਕੰਮ ਨਹੀਂ ਕਰਨ ਦਿੰਦੀਆਂ ਜਿਹੜਾ ਕੰਮ ਕਰਨ ਵਾਸਤੇ ਇਸ ਜੀਵਾਤਮਾ ਨੂੰ ਇਸ ਜਗਤ ਦੇ ਵਿੱਚ ਪ੍ਰਚਾਰਿਤ ਕੀਤਾ ਗਿਆ। ਤੋ ਸਾਰਾ ਮਜ਼ਮੂਨ ਸਪਸ਼ਟ ਹੈ ਕਿ ਵਿਧੀ ਇੱਕੋ ਹੀ ਹੈ, ਯਾਨੀ ਨਿਸ਼ਕਾਮਤਾ ਦੀ ਭਗਤੀ, ਮਾਇਆ ਦੁਸਤਰ ਹੈ, ਇਸ ਤੋਂ ਪਾਰ ਨਹੀਂ ਜਾ ਸਕਦੇ। ਪਰ ਕਿਸ਼ਨ ਜੀ ਕਹਿੰਦੇ ਨੇ ਕਿ ਅਗਰ ਤੂੰ ਨਿਸ਼ਕਾਮੀ ਹੋ ਕਰਕੇ ਮਨ, ਬੁੱਧੀ ਔਰ ਇੰਦਰੀਆਂ ਨੂੰ ਮੇਰੇ ਵਿੱਚ ਸਥਿਰ ਕਰ, ਸ਼ਰਧਾ ਪ੍ਰੇਮ ਔਰ ਯਕੀਨ ਦੇ ਨਾਲ ਨਿਰੰਤਰ ਮੇਰੇ ਨਿੱਜ ਸਰੂਪ ਦਾ ਧਿਆਨ ਰੱਖਦਾ ਹੋਇਆ ਅਗਰ ਤੂੰ ਭਜਨ ਕਰ ਲੈਂਦਾ ਤੇ ਇਸ ਦੁਸਤਰ ਮਾਇਆ ਨੂੰ ਤੂੰ ਪਾਰ ਕਰਨ ਦੇ ਕਾਬਿਲ ਬਣ ਜਾਏਗਾ। ਸਾਧ ਸੰਗਤ ਜੀ, ਇਹ ਕਾਲ ਦਾ ਦਿੱਤਾ ਹੋਇਆ ਉਪਦੇਸ਼ ਹੈ, ਆਪਣੀ ਰਚਨਾ ਦੇ ਵਿੱਚੋਂ ਨਿਕਲਣ ਦਾ ਮਾਰਗ ਦੱਸ ਰਿਹਾ, ਔਰ ਇਹ ਮਾਰਗ ਪੂਰਨ ਸਤਿਗੁਰਾਂ ਨੇ ਅਕਾਲ ਪੁਰਖ ਦੀ ਤਾਕਤ ਨੂੰ ਲੈ ਕਰਕੇ ਇਸ ਜਗਤ ਦੇ ਵਿੱਚ ਪ੍ਰਚਾਰਿਤ ਕੀਤਾ। ਅਸੀਂ ਇਸ ਜਗਤ ਦੇ ਵਿੱਚ ਇਹਨਾਂ ਦੀਆਂ ਨਿੰਦਿਆ ਕਰਕੇ ਇਸ ਰਸਤੇ ਨੂੰ ਪਾਰ ਕਰ ਹੀ ਨਹੀਂ ਸਕਦੇ, ਪਾਰ ਕਰਨਾ ਤੇ ਬਹੁਤ ਦੂਰ ਦੀ ਗੱਲ ਹੈ। ਸੋ ਬਿਲਕੁਲ ਸਪਸ਼ਟ ਮਜ਼ਮੂਨ ਹੈ, ਇਸ ਆਖਰੀ ਤੁਕ ਦੇ ਵਿੱਚ ਬਿਲਕੁਲ ਸਪਸ਼ਟ ਕਰ ਦਿੱਤਾ, ਇਹ ਹੀ ਇੱਕ ਵਿਧੀ ਹੈ ਜਿਹੜੀ ਇਸ ਜੀਵਾਤਮਾ ਨੂੰ ਇਸ ਕਾਬਿਲ ਬਣਾ ਦਿੰਦੀ ਹੈ ਕਿ ਜਿਹੜੀ ਮਹਾ ਮੋਹ ਅਗਿਆਨ ਤਿਮਿਰ ਮੋਹ ਮਨ ਰਿਹੋ ਔਰ ਜਾਈ, ਇਹ ਮੇਰਾ ਮਨ ਜਿਹੜਾ ਇਸ ਜਗਤ ਦੇ ਵਿੱਚ ਮੈਨੂੰ ਫਸਾ ਰਿਹਾ, ਤੇ ਨਿਕਲਣ ਦਾ ਇੱਕੋ ਨਿਰੰਤਰ ਨਿਸ਼ਕਾਮਤਾ ਦਾ ਪ੍ਰੇਮ ਸ਼ਰਧਾ ਔਰ ਯਕੀਨ ਦੇ ਨਾਲ ਕੀਤਾ ਗਿਆ ਪਰਮਾਤਮਾ ਦਾ ਭਜਨ ਹੈ। ਕੋਈ ਇੰਦਰੀ ਦਾ ਜਪ ਇਸ ਜੀਵਾਤਮਾ ਨੂੰ ਪਰ ਬ੍ਰਹਮ ਦੇ ਰਸਤੇ ਨੂੰ ਪਾਰ ਕਰਨ ਦੇ ਕਾਬਿਲ ਬਣਾ ਸਕਦਾ ਹੀ ਨਹੀਂ।
ਸਗਲ ਜਨਮ ਪਰਮ ਹੀ ਪਰਮ ਖੋਇਓ ਨਾ ਸਥਿਰ ਮਤ ਪਾਓ।
ਕਹਿੰਦੇ ਨੇ ਸਾਰੇ ਜਨਮ ਜਿਹੜੇ ਨੇ, ਕਿਤਨੇ ਹੀ ਜਨਮ ਮਨੁੱਖ ਦੇ ਮੈਨੂੰ ਪ੍ਰਾਪਤ ਹੋਏ, ਪਰਮ ਹੀ ਪਰਮ ਦੇ ਵਿੱਚ ਮੈਂ ਗਵਾ ਲਏ, ਯਾਨੀ ਕਿ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਜਿਹੜੀ ਮੈਨੂੰ ਬੁੱਧੀ ਦਿੱਤੀ ਗਈ ਸੀ, ਬੁੱਧੀ ਨੇ ਮੈਨੂੰ ਇਸ ਜਗਤ ਦੇ ਵਿੱਚ ਫਸਾਤਾ, ਵਸਤੂ ਔਰ ਸੰਬੰਧਾਂ ਦੇ ਵਿੱਚ ਫਸਾਤਾ, ਇਸ ਜਗਤ ਦੇ ਵਿੱਚ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਮੈਂ ਪੋਥੀਆਂ ਨੂੰ ਵੀ ਮੱਥੇ ਟੇਕੇ, ਮੂਰਤੀਆਂ ਨੂੰ ਵੀ ਮੱਥੇ ਟੇਕੇ, ਡੇਰਿਆਂ 'ਚ, ਮੰਦਰਾਂ 'ਚ, ਗੁਰਦੁਆਰਿਆਂ 'ਚ, ਤਲਾਬਾਂ ਦੇ ਵਿੱਚ, ਸਮੁੰਦਰਾਂ ਦੇ ਵਿੱਚ, ਆਕਾਸ਼ ਦੇ ਵਿੱਚ, ਗੁਫਾ ਦੇ ਵਿੱਚ, ਹਰ ਜਗ੍ਹਾ ਤਲਾਸ਼ ਕੀਤੀ। ਕਹਿੰਦੇ ਨੇ ਉਹ ਸਾਰੀ ਦੀ ਸਾਰੀ ਮੇਰੀ ਮਿਹਨਤ ਜਿਹੜੀ ਹੈ ਉਹ ਵਿਰਥਾ ਹੀ ਚਲੀ ਗਈ, ਮੇਰਾ ਜਨਮ ਹੀ ਹੱਥੋਂ ਚਲਾ ਗਿਆ।
ਸਕਤ ਰਹੀ
ਕਹਿੰਦੇ ਨੇ ਮੇਰੇ ਕੋਲ ਨੀਚਤਾ ਛੁੱਟਦੀ ਨੀ, ਬਿਕ ਜ਼ਹਿਰ, ਯਾਨੀ ਕਿ ਸੰਸਾਰ ਰੂਪੀ ਜ਼ਹਿਰ ਦੇ ਵਿੱਚ ਹੀ ਮੈਂ ਫਸਿਆ ਰਹਿ ਗਿਆ, ਇਹਨਾਂ ਦੇ ਵਿੱਚੋਂ ਨਿਕਲਣ ਦਾ ਮੈਂ ਕੋਈ ਉਪਾਅ ਹੀ ਨਹੀਂ ਕੀਤਾ। ਔਰ ਕਹਿੰਦੇ ਨੇ ਇਹੀ ਮੇਰੀ ਨੀਚਤਾ ਸੀ ਜਿਹੜੀ ਕਿ ਮੈਨੂੰ ਇਸ ਜਗਤ ਦੇ ਵਿੱਚ ਬੰਦ ਕਰਕੇ ਬੈਠੀ ਸੀ।
ਸੰਗ ਕਬੂ ਨਹੀਂ ਕੀਨਾ ਕੀਰਤ ਪ੍ਰਭ ਗਾ,
ਨਾ ਸਾਧੂ ਦਾ ਸੰਗ ਕੀਤਾ ਨਾ ਪਰਮਾਤਮਾ ਦੀ ਕੀਰਤ ਨੂੰ ਗਾਇਆ। ਸਾਧੂ ਦਾ ਸੰਗ ਕੀ ਹੈ? ਸਰੀਰ ਰੂਪ ਦੇ ਵਿੱਚ ਉਹਦੇ ਚੱਕਰ ਲਗਾਉਣਾ ਕੋਈ ਸੰਗ ਨਹੀਂ ਹੈ। ਇਸ ਦੇ ਨਾਲ ਤਾਂ ਕੋਈ ਵਿਰਲਾ ਹੀ ਭਾਗਾਂ ਵਾਲਾ ਹੋਏਗਾ ਜਿਹੜਾ ਸਰੀਰ ਰੂਪ ਦੇ ਵਿੱਚ ਸੇਵਾ ਕਰ ਸਕਦਾ, ਫਿਰ ਬਾਕੀ ਜਗਤ ਨੂੰ ਕਿਆ ਉਪਦੇਸ਼ ਹੈ? ਤਾਂ ਸੰਗਤ ਦਾ ਉਪਦੇਸ਼ ਵਿਆਪਕ ਜਿਹੜਾ ਹੈ ਉਹ ਹੈ ਗੁਰੂ ਦੇ ਉਪਦੇਸ਼ ਦੇ ਉੱਪਰ ਅਮਲ ਕਰਨਾ। ਅਗਰ ਗੁਰੂ ਨੇ ਜੋ ਵੀ ਉਪਦੇਸ਼ ਦਿੱਤਾ ਹੈ, ਜਿਸ ਵੀ ਤਰੀਕੇ ਦੇ ਨਾਲ ਕੰਮ ਕਰਨਾ ਅਸੀਂ ਆਪਣੇ ਘਰ ਦਾ, ਉਸ ਤਰੀਕੇ ਦੇ ਨਾਲ ਕੰਮ ਕਰਨਾ। ਔਰ ਸਭ ਤੋਂ ਵੱਡੀ ਚੀਜ਼ ਹੈ ਪਰਮਾਤਮਾ ਗੁਰੂ ਦੇ ਆਦਰਸ਼ ਰੂਪ ਨੂੰ ਧਾਰਨ ਕਰਨਾ, ਆਪਣੇ ਅੰਦਰ ਉਸ ਕਰੈਕਟਰ ਨੂੰ ਪ੍ਰਗਟ ਕਰਨਾ ਜਿਸ ਕਰੈਕਟਰ ਨੂੰ ਲੈ ਕਰਕੇ ਸਤਿਗੁਰੂ ਇਸ ਜਗਤ ਦੇ ਵਿੱਚ ਅਵਤਾਰ ਲੈਂਦੇ ਨੇ। ਬਾਕੀ ਜਿਹੜੇ ਉਪਦੇਸ਼ ਨੇ ਉਹ ਬਾਅਦ ਦੇ ਵਿੱਚ ਨੇ। ਸਭ ਤੋਂ ਪਹਿਲੇ ਗੁਰੂ ਸ਼ਿਸ਼ਯ ਦੀ ਪਰੰਪਰਾ ਦੇ ਵਿੱਚ ਹੈ ਬ੍ਰਹਮਚਾਰੇ ਦਾ ਵਰਤ ਲੈ ਕਰਕੇ ਉਸ ਉਦੇਸ਼ ਦੇ ਉੱਪਰ ਕੁਰਬਾਨ ਹੋ ਜਾਣਾ। ਇਸ ਜਗਤ ਦੇ ਵਿੱਚ ਗਰਭ ਨਿਰੋਧ ਦੇ ਜਿਤਨੇ ਵੀ ਉਪਾਅ ਚੱਲ ਰਹੇ ਨੇ, ਥੋੜਾ ਜਿਹਾ ਵਿਚਾਰ ਕਰਕੇ ਦੇਖੋ, ਇਹ ਗਰਭ ਨਿਰੋਧ ਦੇ ਉਪਾਅ ਨਹੀਂ ਨੇ, ਇਸ ਜੀਵਾਤਮਾ ਨੂੰ ਪਾਪ ਕਮਾਉਣ ਦੇ ਉਪਾਅ ਨੇ। ਯਾਨੀ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਜਗਤ ਦੇ ਵਿੱਚ ਤੁਸੀਂ ਕਾਮ ਰੂਪੀ ਭੋਗ ਨੂੰ ਕਿਤਨੇ ਜ਼ਿਆਦਾ ਤਰੀਕਿਆਂ ਦੇ ਨਾਲ ਕਰ ਸਕਦੇ ਹੋ, ਉਹ ਤਰੀਕੇ ਇਸ ਜਗਤ ਦੇ ਵਿੱਚ ਗਰਭ ਨਿਰੋਧ ਦੇ ਰੂਪ ਦੇ ਵਿੱਚ ਮੌਜੂਦ ਨੇ। ਅਗਰ ਇਹ ਵਿਰੋਧ ਨਾ ਹੁੰਦਾ, ਯਾਨੀ ਕਿ ਇਹ ਜਿਤਨੇ ਵੀ ਤਰੀਕੇ ਪ੍ਰਚਲਿਤ ਕੀਤੇ ਗਏ ਨੇ, ਇਹ ਕਾਲ ਦੀ ਲੀਲਾ, ਅਗਰ ਨਾ ਪ੍ਰਚਲਿਤ ਕੀਤੇ ਗਏ ਹੁੰਦੇ ਤੇ ਵਿਚਾਰ ਕਰਕੇ ਦੇਖੋ ਅਸੀਂ ਆਪਣੇ ਆਪ ਹੀ ਸੰਯਮ ਦੇ ਵਿੱਚ ਆ ਜਾਂਦੇ। ਪੁਰਾਣੇ ਯੁਗਾਂ ਦੇ ਵਿੱਚ ਹੋਰ ਕਿਹੜਾ ਤਰੀਕਾ ਸੀ? ਇੱਕ ਇਹੀ ਤਰੀਕਾ ਸੀ ਸੰਯਮ ਦੇ ਵਿੱਚ ਰਹਿਣ ਦਾ। ਇਸਤਰੀ ਪੁਰਸ਼ ਦਾ ਮੇਲ ਜਿਹੜਾ ਹੁੰਦਾ ਸੀ ਸਿਰਫ ਬੱਚੇ ਨੂੰ ਪੈਦਾ ਕਰਨ ਵਾਸਤੇ, ਇਸਤਰੀ ਦਾ ਪੁਰਸ਼ ਨੂੰ ਭੋਗਣ ਵਾਸਤੇ, ਯਾਨੀ ਕਾਮ ਦੇ ਵਿੱਚ ਲਿਪਤ ਹੋਣ ਵਾਸਤੇ ਨਹੀਂ ਹੈ। ਸੋ ਕਾਮ ਹੀ ਜੜ ਹੈ ਸਾਰੇ ਪਾਪਾਂ ਦੀ, ਔਰ ਇਸ ਪਾਪਾਂ ਦੀ ਜੜ ਨੂੰ ਕੱਟਣਾ ਤੇ ਦੂਰ ਰਿਹਾ, ਅਸੀਂ ਗਰਭ ਨਿਰੋਧ ਦੇ ਉਪਾਏ ਇਸਤੇਮਾਲ ਕਰਕੇ ਇਸ ਕਾਮ ਨੂੰ ਭੋਗਣ ਚ ਲੱਗੇ ਹੋਏ ਆ, ਔਰ ਗੁਰੂ ਸ਼ਿਸ਼ਯ ਦੀ ਪਰੰਪਰਾ ਦਾ ਮੁਖੋਟਾ ਲਗਾ ਕਰਕੇ ਕਲਪਨਾ ਕਰਕੇ ਬੈਠੇ ਆ ਕਿ ਇਸ ਜਗਤ ਤੋਂ ਪਾਰ ਹੋ ਜਾਵਾਂਗੇ। ਕਰੋੜਾਂ ਹੀ ਯੁੱਗ ਲੱਗੇ ਰਹੋ ਸਾਧ ਸੰਗਤ ਜੀ, ਇਹ ਕਦੀ ਵੀ ਮਜ਼ਮੂਨ ਪੂਰਾ ਕੀ ਇੱਕ ਪੌੜੀ ਵੀ ਨਹੀਂ ਚੜ ਸਕਦੇ। ਕਾਰਨ ਕੀ ਹੈ ਕਿ ਅਸੀਂ ਉਲਟੀ ਪਾਠ ਦੀ ਪੱਟੀ ਪੜ ਰਹੇ ਹਾਂ, ਯਾਨੀ ਕਿ ਗਰਭ ਨਿਰੋਧ ਦੇ ਉਪਾਏ ਨਹੀਂ ਨੇ, ਇਹ ਜੀਵਾਤਮਾ ਨੂੰ ਫਸਾਉਣ ਦੇ ਉਪਾਏ ਨੇ, ਪਾਪ ਕਮਾਉਣ ਦੇ ਤਰੀਕੇ ਨੇ। ਅਸੀਂ ਦਿਲੇ ਰਾਤੀ ਪਾਪ ਹੀ ਕਮਾਉਂਦੇ ਰਹੇ, ਹੁਣ ਆਖਰੀ ਪੌੜੀ ਤੇ ਆ ਕਰਕੇ ਇਸ ਪੌੜੀ ਤੇ ਜੋ ਨਰ ਚੁੱਕੇ, ਹੁਣ ਆਖਰੀ ਪੌੜੀ ਕਿਹੜੀ ਹੈ? ਆਖਰੀ ਪੌੜੀ ਬੁਢਾਪੇ ਦੀ। ਇਸ ਪੌੜੀ ਤੇ ਆ ਕਰਕੇ ਜ਼ਿੰਦਗੀ ਭਰ ਤੇ ਪਾਪ ਕਮਾਇਆ, ਹੁਣ ਕਹੀਏ ਸਾਡੇ ਪਾਪ ਧੁੱਲ ਜਾਣ ਤੇ ਹੱਥ ਮਲਣੇ ਬਾਕੀ ਨੇ, ਧੁੱਲਣਗੇ ਤੇ ਬਾਅਦ ਵਿੱਚ ਹੀ ਜਦੋਂ ਸਾਬਣ ਮਿਲੇਗਾ, ਔਰ ਸਾਬਣ ਦੇਗਾ ਕਾਲ, ਮਹਾਕਾਲ, ਨਰਕਾਂ ਦੇ ਵਿੱਚ ਜਾ ਕਰਕੇ ਤਪਦੇ ਖੰਭਾਂ ਦੇ ਨਾਲ ਜਦੋਂ ਚਿਪਕਾਏਗਾ, ਉਸ ਵੇਲੇ ਜਾ ਕਰਕੇ ਅਸੀਂ ਇਹਨਾਂ ਪਾਪਾਂ ਨੂੰ ਧੋ ਸਕਾਂਗੇ। ਇਸ ਜਗਤ ਦੇ ਵਿੱਚ ਕੋਈ ਵੀ ਉਪਾਅ ਨਹੀਂ ਹੈ। ਉਹ ਉਪਾਅ ਜਿਹੜਾ ਦਿੱਤਾ ਸੀਗਾ, ਜ਼ਬਾਨੀ ਦੀ ਤਾਕਤ ਦਿੱਤੀ ਸੀ, ਬੁੱਧੀ ਦਾ ਤੱਤੂ ਦਿੱਤਾ ਸੀ, ਦੋ ਪੈਰ ਦੀ ਜੂਨ ਦਿੱਤੀ ਸੀ, ਆਪਣੇ ਆਪ ਨੂੰ ਮਿਲਣ ਵਾਸਤੇ ਦਿੱਤੀ ਸੀ, ਤੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਉਹ ਤੇ ਮੈਂ ਬਿਖਿਆ ਦੇ ਵਿੱਚ ਹੀ ਰਚ ਕਰਕੇ ਸਾਰਾ ਕੁਝ ਗੁਮਾ ਦਿੱਤਾ, ਸੰਤਾਂ ਦੀ ਸੰਗਤ ਨਹੀਂ ਕੀਤੀ, ਉਸ ਪਰਮਾਤਮਾ ਦੀ ਕਦੀ ਕੀਰਤ ਨਹੀਂ ਗਾਈ, ਤੇ ਮੈਂ ਕਿਵੇਂ ਨਿਕਲ ਸਕਦਾ ਇਸ ਜਗਤ ਚੋਂ?
ਨਾਨਕ ਮੈਂ ਨਾ ਕੋ ਗੁਣ ਰੱਖ ਲੈ ਸਰਨਾ,
ਕਹਿੰਦੇ ਨੇ ਮੇਰੇ ਪਾਸ ਕੋਈ ਵੀ ਗੁਣ ਨਹੀਂ ਹੈ, ਮੈਂ ਅਵਗੁਣਾ ਦੀ ਪੰਡ ਬੰਦੀ ਹੈ। ਲੋਕ ਅਵਗੁਣਾ ਕੀ ਬੰਨਾ ਗਠੜੀ, ਗੁਣ ਨਾ ਵਿਆਜਾ ਕੋਈ, ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਈ, ਯਾਨੀ ਕਿ ਗੁਣ ਦਾ ਗਾਹਕ ਪਰਮਾਤਮਾ ਦੇ ਉਸ ਗੁਣ ਨੂੰ ਪ੍ਰਾਪਤ, ਨਾਮ ਨੂੰ ਪ੍ਰਾਪਤ ਕਰਨ ਵਾਲਾ ਤੇ ਕੋਈ ਵਿਰਲਾ ਕਰੋੜਾ ਅਰਬਾ ਚੋ ਹੈ, ਬਾਕੀ ਤੇ ਸਭ ਅਵਗੁਣਾ ਦੀ ਗੰਢ ਹੀ ਬੰਦੀ ਫਿਰਦੇ ਨੇ। ਮੈਂ ਵੀ ਕਹਿੰਦੇ ਨੇ, ਗੁਰੂ ਤੇਗ ਬਹਾਦਰ ਜੀ ਉਪਦੇਸ਼ ਕਰ ਰਹੇ ਨੇ ਕਿ ਮੈਂ ਵੀ ਅਵਗੁਣਾ ਦੀ ਗੰਢ ਇਕੱਠੀ ਕਰਦਿਆ ਰਿਹਾ, ਮੇਰੇ ਕੋਲ ਕੋਈ ਵੀ ਗੁਣ ਨਹੀਂ ਹੈ। ਉਸ ਅਕਾਲ ਪੁਰਖ ਦੀ ਸ਼ਰਨ ਲੈਣ ਵਾਸਤੇ ਉਪਦੇਸ਼ ਕਰ ਰਹੇ ਨੇ ਕਿ ਹੇ ਨਾਨਕ, ਇਹ ਅਕਾਲ ਪੁਰਖ, ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਵਾਂ, ਮੈਨੂੰ ਪਾਰ ਲਗਾ ਦੇ। ਕਿਉਂ? ਕਿਉਂਕਿ ਮੇਰੇ ਕੋਲ ਕੋਈ ਵੀ ਗੁਣ ਨਹੀਂ ਹੈ।
ਮਾਈ ਮਨ ਮੇਰੋ ਵਸਨਾ,
ਕਹਿੰਦੇ ਨੇ ਇਹ ਮੇਰੀ ਮਾਂ, ਇਹ ਮੇਰਾ ਮਨ ਜਿਹੜਾ ਨਾ ਮੇਰੇ ਵਸ ਦੇ ਵਿੱਚ ਨਹੀਂ ਹੈ, ਮੈਂ ਬੜੀ ਕੋਸ਼ਿਸ਼ ਕਰਦਾ ਵਾ ਮੇਰੇ ਵਸ ਵਿੱਚ ਨਹੀਂ ਆਉਂਦਾ। ਜਗਤ ਵਿੱਚ ਦੇਖ ਲਓ ਹਜ਼ਾਰਾਂ ਸਾਲ ਜ਼ਬਾਨ ਦਾ ਜਪ ਕਰਨ ਦੇ ਬਾਅਦ ਵੀ ਇਸ ਮਨ ਨੂੰ ਕੋਈ ਰੋਕ ਨਹੀਂ ਸਕਿਆ, ਤੇ ਕਿਆ ਅਸੀਂ 2-2.5 ਘੰਟੇ ਜਿਹਦੇ ਵਿੱਚ ਅਸੀਂ ਆਪਣੇ ਆਪ ਨੂੰ ਸ੍ਰੇਸ਼ਟ ਸਿੱਧ ਕਰਨ ਚ ਲੱਗੇ ਹਾਂ, ਇਸ ਜਗਤ ਦੀ ਇਸ ਵਿਧੀ ਨੂੰ ਪ੍ਰਾਪਤ ਕਰਕੇ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਲਵਾਂਗੇ? ਇਹ ਵਿਚਾਰ ਕਰਨ ਵਾਲੀ ਗੱਲ ਹੈ।
ਬਾਸੁਰ ਬਿਖੀ ਅਨਕੋ ਤਾਵਤ ਕੀ ਬਿਧਿ ਰੋਕੋ ਤਾਂ।
ਕਹਿੰਦੇ ਨੇ ਰਾਤ ਦਿਨ ਇਹ ਮਨ ਜਿਹੜਾ ਦੌੜਦਾ ਫਿਰਦਾ ਕਿੱਥੇ? ਵਸਤੂ ਔਰ ਸੰਬੰਧਾਂ ਨੂੰ ਪ੍ਰਾਪਤ ਕਰਨ ਵਾਸਤੇ। ਅਸੀਂ ਇੱਥੇ ਬੈਠੇ ਹਾਂ, ਸਭ ਦੇ ਅੰਦਰ ਲਿਸ਼ਟਾਂ ਮੌਜੂਦ ਨੇ, ਚਾਹੇ ਉਹ ਮਨ ਦੀਆਂ ਸੂਖਸ਼ਮ ਕਾਰਨ ਲੋਕਾਂ ਦੀਆਂ ਮੌਜੂਦ ਨੇ, ਜਾਂ ਕੋਈ ਇਸ ਜਗਤ ਦੇ ਵਿੱਚ ਆ ਕਰਕੇ ਡੇਰੇ ਮੰਦਰਾਂ ਦੇ ਉੱਚਾ ਅਹੁਦਾ ਪ੍ਰਾਪਤ ਕਰਨਾ, ਕੋਈ ਉਪਦੇਸ਼ਕ ਬਣਨਾ ਚਾਹੁੰਦਾ, ਕੋਈ ਹੋਰ ਕੋਈ ਡਿਊਟੀ ਲੈਣਾ ਚਾਹੁੰਦਾ, ਜਾਂ ਕੋਈ ਹੋਰ ਤਰੀਕੇ ਦੀ। ਸਾਧ ਸੰਗਤ ਜੀ, ਮਾਂ ਕਾਲ ਨੇ ਸਪਸ਼ਟ ਕਰ ਦਿੱਤਾ ਪਾਪ ਕੀ ਹੈ, ਕਿ ਇਸ ਦੇਹ ਦੇ ਵਿੱਚ ਆ ਕਰਕੇ ਇਸ ਝੂਠੇ ਨਸ਼ਟਵਰ ਸੰਸਾਰ ਦਾ ਸੇਵਨ ਹੀ ਪਾਪ ਹੈ, ਔਰ ਇਸ ਸਾਰੇ ਪਾਪ ਦਾ ਮੈਂ ਹਿਸਾਬ ਲਵਾਂਗਾ, ਔਰ ਮੈਂ ਹਿਸਾਬ ਲਵਾਂਗਾ, ਤੁਹਾਨੂੰ ਬਖਸ਼ਾਂਗਾ ਨਹੀਂ। ਤੇ ਵਿਚਾਰ ਕਰਕੇ ਦੇਖੋ ਤੁਸੀਂ ਭੁਗਤਾਨ ਕਿਸ ਤਰੀਕੇ ਨਾਲ ਕਰੋਗੇ, ਕਿਤਨਾ ਸੂਖਮ ਜਾਲ ਹੈ, ਔਰ ਕਿਤਨੇ ਆਸਾਨੀ ਦੇ ਨਾਲ, ਕਿਤਨੇ ਤਰੀਕੇ ਦੇ ਨਾਲ ਅਸੀਂ ਇਸ ਜਗਤ ਦੇ ਵਿੱਚ ਟਹਿਲਦੇ ਹੋਏ ਹਸੀ ਖੁਸ਼ੀ ਦੇ ਵਿੱਚ ਆਪਣੀ ਅਸਤੀ ਜਿਹੜੀ ਹੈ ਇਸ ਜਗਤ ਦੀ ਵਸਤੂ ਔਰ ਸੰਬੰਧਾਂ ਦੇ ਉੱਪਰ ਕੁਰਬਾਨ ਕਰ ਰਹੇ ਹਾਂ, ਔਰ ਉਸ ਤੋਂ ਬਾਅਦ ਵੀ ਸਮਝ ਕਰਕੇ ਬੈਠੇ ਹਾਂ ਕਿ ਅਸੀਂ ਨਾਮ ਅੰਮ੍ਰਿਤ ਲਿਆ ਹੋਇਆ ਔਰ ਅਸੀਂ ਬਾਹਰ ਚਲੇ ਜਾਵਾਂਗੇ? ਇਹ ਵਿਚਾਰ ਕਰੋ।
ਪੁਰਾਨ ਸਿਮਰਤ ਕੀ ਮਤ ਸੁਨ ਨਿਮਕ ਨਾਈਏ ਵਸਾ।
ਵੇਦ ਸ਼ਾਸਤਰ ਔਰ ਪੁਰਾਣ ਬਿਲਕੁਲ ਸਪਸ਼ਟ ਉਪਦੇਸ਼ ਕਰ ਰਹੇ ਨੇ ਗੁਰੂ ਤੇਗ ਬਹਾਦਰ ਜੀ। ਕੋਈ ਨਿੰਦਿਆ ਨਹੀਂ ਕੀਤੀ, ਇਹ ਤੁਕਾਂ ਵਿਸ਼ੇਸ਼ ਮਤ ਵਾਲਿਆਂ ਨੂੰ ਸ਼ਾਇਦ ਪੜਨ ਵਿੱਚ ਹੀ ਨਹੀਂ ਆਈਆਂ, ਉਹ ਨਿੰਦਿਆ ਹੀ ਕਰਦੇ ਥੱਕ ਗਏ। ਇਹ ਵੇਦ ਸ਼ਾਸਤਰ ਔਰ ਪੁਰਾਣ ਦੇ ਵਿੱਚ ਸਭ ਕੁਝ ਮੌਜੂਦ ਹੈ, ਚਵਾਂ ਯੁਗਾਂ ਦਾ ਨਿਬੇੜਾ ਉਹਦੇ ਵਿੱਚ ਦਿੱਤਾ ਗਿਆ, ਕਿਹੜੇ ਯੁਗ ਦੇ ਵਿੱਚ ਕਿਹੜੇ ਕਰਮ ਪ੍ਰਚਲਿਤ ਨੇ ਔਰ ਕਿਹਨਾਂ ਦੇ ਨਾਲ ਤੁਸੀਂ ਪਾਰ ਜਾ ਸਕਦੇ ਹੋ। ਸਤਯੁਗ ਔਰ ਕਾਲ ਦੀ ਸੰਖਿਆ ਲਗਭਗ ਇੱਕ ਜੀ ਹੈ। ਸਤਯੁਗ ਦੇ ਵਿੱਚ ਜਿਤਨਾ ਲੰਬਾ ਧਿਆਨ ਕਰਨਾ ਪੈਂਦਾ, ਕਲਯੁਗ ਦੇ ਵਿੱਚ ਹੀ ਉਤਨਾ ਛੋਟਾ ਧਿਆਨ ਕਰਨਾ ਪੈਂਦਾ, ਵਿਧੀ ਇੱਕੋ ਹੀ ਹੈ। ਤ੍ਰੇਤੇ ਦੇ ਵਿੱਚ ਯੱਗ ਦਾ ਉਹਨਾਂ ਨੇ ਸਾਧਨ ਦੇਤਾ ਔਰ ਦੁਆਪਰ ਦੇ ਵਿੱਚ ਦੇਵ ਪੂਜਾ ਦਾ ਦੇਤਾ, ਪਰ ਉਹਨਾਂ ਦੇ ਨਾਲ ਹੀ ਚਵਾਂ ਯੁਗਾਂ ਦੇ ਵਿੱਚ ਬਿਲਕੁਲ ਸਪਸ਼ਟ ਉਪਦੇਸ਼ ਹੈ ਕਿ ਅਗਰ ਤੁਸੀਂ ਪਾਰ ਜਾਣਾ ਚਾਹੁੰਦੇ ਹੋ, ਆਮੀ ਕਾਲ ਆਸਮੀ, ਮੈਂ ਹੀ ਕਾਲ ਕਾ ਰੂਪ ਹੂੰ, ਅਗਰ ਤੁਸੀਂ ਮੇਰੇ ਰੂਪ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ, ਤੇ ਚਵਾਂ ਯੁਗਾਂ ਦੇ ਵਿੱਚ ਨਿਰੰਤਰ ਮੇਰਾ ਨਿਜ ਸਰੂਪ ਦਾ ਭਜਨ ਹੈ, ਅਗਰ ਤੁਸੀਂ ਇਸ ਭਜਨ ਨੂੰ ਕਰ ਲੋਗੇ। ਨਿਰੰਤਰ ਲਫ਼ਜ਼ ਦਾ ਇਸਤੇਮਾਲ ਕੀਤਾ, ਕੋਈ 2-2.5 ਘੰਟੇ ਦਾ ਨਹੀਂ ਕੀਤਾ। ਇਹ ਤੇ ਨਵੀਆਂ ਹੀ ਲੀਲਾ ਇਸ ਜਗਤ ਦੇ ਵਿੱਚ ਚਲਾਈਆਂ ਜਾ ਰਹੀਆਂ ਨੇ, ਇਹ ਜੁਰੂਆਂ ਫਸ ਰਹੀਆਂ ਨੇ। ਲਿਖਣ ਦਾ ਕੋਈ ਵੀ ਉਪਾਅ ਅੱਜ ਤੱਕ ਇਹਨਾਂ ਨੂੰ ਨਹੀਂ ਸਮਝਾਇਆ ਗਿਆ। ਵਿਚਾਰ ਕਰਕੇ ਦੇਖੋ, ਅਗਰ ਸਾਡਾ ਕਰੈਕਟਰ ਨਹੀਂ ਹੈ, ਅੰਤਰ ਦੇ ਵਿੱਚ ਕੋਈ ਸ਼ੁੱਧੀ ਨਹੀਂ ਹੈ, ਤੇ ਅਸੀਂ ਕਾਲ ਨੂੰ ਵੀ ਨਹੀਂ ਪ੍ਰਾਪਤ ਕਰ ਸਕਦੇ। ਇਹ ਕਾਲ ਨੇ ਆਪਣਾ ਗਿਆਨ ਦਿੱਤਾ ਹੈ ਮੇਰੇ ਨਿਜ ਸਰੂਪ ਨੂੰ ਪ੍ਰਾਪਤ ਕਰਨ ਵਾਸਤੇ, ਔਰ ਅਸੀਂ ਉਸ ਪਰਮਾਤਮਾ ਅਕਾਲ ਪੁਰਖ ਨੂੰ, ਜਿਸ ਦੀ ਕਿ ਰੋਮ ਦੀ ਇੱਕ ਕਿਰਨ ਤੋਂ ਇਹੋ ਜਿਹੇ ਅਣਗਿਣਤ ਕਾਲ ਪੈਦਾ ਹੋਏ ਨੇ, ਉਹਨਾਂ ਨੂੰ ਪ੍ਰਾਪਤ ਕਰਨ ਦੀ ਕਿਸ ਤਰੀਕੇ ਨਾਲ ਅਸੀਂ ਕਾਬਿਲਤਾ ਨੂੰ ਪ੍ਰਾਪਤ ਕਰ ਲਵਾਂਗੇ? ਇਹ ਸਾਰਾ ਮਜ਼ਮੂਨ ਜਿਹੜਾ ਬੜਾ ਸੂਖਮ ਔਰ ਗਹਿਰੇ ਅਰਥ ਲੈ ਕਰਕੇ ਆਉਂਦਾ, ਔਰ ਅਸੀਂ ਸਾਰੇ ਦੇ ਸਾਰੇ ਭਰਮ ਵਿੱਚ ਫਸੇ ਹਾਂ। ਤੇ ਕਹਿੰਦੇ ਨੇ ਵੇਦ ਸ਼ਾਸਤਰ ਔਰ ਸਿਮਰਤ, ਇਹਨਾਂ ਦੇ ਵਿੱਚ ਜੋ ਕੁਝ ਵੀ ਮਤ ਦਿੱਤੀ ਗਈ, ਯਾਨੀ ਕਿ ਜੋ ਵੀ ਉਪਦੇਸ਼ ਦਿੱਤਾ ਗਿਆ ਇਸ ਜੀਵਾਤਮਾ ਨੂੰ ਪਰਮਾਤਮਾ ਨੇ ਮਿਲਣ ਦੇ ਕਾਬਿਲ ਬਣਨ ਵਾਸਤੇ, ਉਸ ਨੂੰ ਇਸਨੇ ਇੱਕ ਨਿਮਕ ਵਾਸਤੇ ਵੀ ਆਪਣੇ ਅੰਤਰ ਦੇ ਵਿੱਚ ਧਾਰਨ ਨਹੀਂ ਕੀਤਾ। ਅਗਰ ਧਾਰਨ ਨਹੀਂ ਕੀਤਾ, ਨਿੰਦਿਆ ਹੀ ਕਰਦੇ ਰਹੇ, ਤੇ ਪਾਰ ਕਦੋਂ ਜਾਏਗਾ? ਕਿਹੜੇ ਯੁੱਗ ਦੇ ਵਿੱਚ ਇਸਦਾ ਉਦਾਰ ਸੰਭਵ ਹੈ?
ਤਨ ਪਰ ਦਾਰਾ ਸੁਰ ਚਿਓ ਬਿਰਥਾ ਜਨਮ।
ਪਰ ਧਨ ਪਰ ਦਾਰਾ, ਪਰਾਏ ਧਨ ਪਰਾਏ ਇਸਤਰੀ ਦੇ ਵਿੱਚ ਹੀ ਕਹਿੰਦੇ ਨੇ ਮੈਂ ਸਾਰੀ ਉਮਰ ਬਿਤਾ ਦਿੱਤੀ, ਯਾਨੀ ਕਿ ਪਰਾਏ ਰੂਪ ਦੀ ਆਸਕਤੀ ਔਰ ਪਰਾਏ ਧਨ ਨੂੰ ਪ੍ਰਾਪਤ ਕਰਨ ਵਾਸਤੇ ਹੀ ਮੈਂ ਇਸ ਤਰੀਕੇ ਦੇ ਅੰਤਰ ਦੇ ਵਿੱਚ ਮਾਨਸਿਕ ਰੂਪ ਦੇ ਵਿੱਚ ਕਿਰਿਆ ਕਰਦਾ ਰਿਹਾ, ਔਰ ਮੇਰਾ ਸਾਰਾ ਜਨਮ ਹੀ ਵਿਰਤਾ ਚਲਾ ਗਿਆ।
ਮਦ ਮਾਇਆ ਕੇ ਪਿਓ ਬਾਵਰੋ ਸੂਝਤ ਨਾ ਕੁਛ ਗਿਆਨ।
ਮਾਇਆ ਦੇ ਮਦ ਦੇ ਵਿੱਚ ਬਾਵਰੀ ਹੋਈ ਫਿਰਦੀ ਹੈ ਜੀਵਾਤਮਾ ਮਨ ਦੀ ਸੰਗਤ ਕਰਕੇ, ਔਰ ਕਹਿੰਦੇ ਨੇ ਉਸ ਗਿਆਨ ਨੂੰ ਨਹੀਂ ਪ੍ਰਾਪਤ ਕਰ ਸਕਦੀ। ਗਿਆਨ ਕਿਹੜਾ? ਪਰਮਾਤਮਾ ਦਾ ਗੁਣ, ਪ੍ਰਕਾਸ਼ ਔਰ ਆਵਾਜ਼ ਵਾਲਾ, ਜਿਸ ਨੂੰ ਸ਼ਬਦ ਕਿਹਾ ਗਿਆ, ਉਸ ਨੂੰ ਪ੍ਰਾਪਤ ਕਰਨ ਦਾ ਇਸਨੇ ਕਦੀ ਵੀ ਗਿਆਨ ਹਾਸਲ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਕਹਿੰਦੇ ਨੇ ਨਿਰੰਜਨ, ਨਿਰੰਜਨ ਕਹਿੰਦੇ ਨੇ ਮਾਇਆ ਤੋਂ ਰਹਿਤ, ਅੰਜਨ ਮਾਇਆ, ਨਿਰੰਜਨ ਮਾਇਆ ਤੋਂ ਰਹਿਤ, ਜੋਤ ਨਿਰੰਜਨ, ਮਾਇਆ ਤੋਂ ਰਹਿਤ ਪ੍ਰਕਾਸ਼ ਰੂਪ ਪਰਮਾਤਮਾ ਜੋ ਹੈ, ਉਹ ਕਹਿੰਦੇ ਘੱਟ ਹੀ ਭੀਤਰ ਤੇਰੇ ਅੰਤਰ ਦੇ ਵਿੱਚ ਹੀ ਮੌਜੂਦ ਸੀਗਾ, ਪਰ ਕਹਿੰਦੇ ਨੇ ਮੈਂ ਵਿਖਿਆ ਦੀ ਸੰਗਤ ਕਰਦਾ ਇਸ ਜਗਤ ਦੇ ਵਿੱਚ ਹੀ ਫਸਿਆ ਰਹਿ ਗਿਆ, ਉਸ ਦਾ ਮਰਮ ਨਹੀਂ ਜਾਣਿਆ, ਉਸ ਨੂੰ ਪ੍ਰਾਪਤ ਕਰਨ ਦੇ ਭੇਦ ਨੂੰ ਗੁਰੂ ਦੀ ਸੰਗਤ ਦੇ ਵਿੱਚ ਆ ਕਰਕੇ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ।
ਸਾਧ ਕੀ ਆਇਓ ਦੁਰਮਤ ਸਗਲ ਬਿਨਾ।
ਜਦ ਤੱਕ ਇਹ ਜੀਵਾਤਮਾ ਸਾਧੂ ਦੀ ਸੰਗਤ ਦੇ ਵਿੱਚ ਨਹੀਂ ਆਉਂਦੀ, ਸੰਗਤ ਗੁਰੂ ਸਾਹਿਬ ਸਪਸ਼ਟ ਕਰ ਚੁੱਕੇ ਨੇ, ਸੰਗਤ ਦਾ ਉਪਦੇਸ਼ ਦੇ ਉੱਪਰ ਕੁਰਬਾਨ ਹੋਣਾ, ਤਦ ਤੱਕ ਇਹ ਬੁੱਧੀ ਜਿਹੜੀ ਹੈ ਨਿਰਮਲ ਨਹੀਂ ਹੋ ਸਕਦੀ। ਬੁੱਧੀ ਇਸ ਵਕਤ ਮਨ ਦੇ ਅਧੀਨ ਆ, ਮਨ ਦੇ ਅਧੀਨ ਜਿਹੜੀ ਹੈ ਪਾਪ ਕਮਾਉਣ ਦਾ ਸਾਧਨ ਬਣਦੀ ਹੈ। ਅਗਰ ਆਤਮਾ ਦੇ ਅਧੀਨ ਆ ਜਾਏ ਤੇ ਨਿਰਮਲ ਹੋ ਕਰਕੇ ਪਰਮਾਤਮਾ ਨੇ ਮਿਲਣ ਦੇ ਕਾਬਿਲ ਬਣਾ ਦਿੰਦੀ ਹੈ।
ਸਭ ਨਾਨਕ ਜੀਓ ਚਿੰਤਾ ਮਨ ਕਾਟ ਜਮ ਕੀ ਫਾ,
ਤਾਂ ਹੀ ਇਹ ਚਿੰਤਾ ਦੇ ਵਿੱਚ ਫਸਿਆ ਹੋਇਆ ਮਨ ਜਿਹੜਾ ਹੈ ਨਾ, ਇਸ ਤਰੀਕੇ ਦੀ ਸੰਗਤ ਕਰਦਾ ਹੋਇਆ ਸੰਸਾਰ ਦੀ ਅਸਕਤੀ ਨੂੰ ਤਿਆਗ ਕਰਕੇ ਹੀ ਆਪਣੇ ਜਮ ਦੀ ਫਾਸੀ ਨੂੰ ਕੱਟਣ ਦੇ ਕਾਬਿਲ ਬਣਦਾ। ਬਾਕੀ ਸਾਰੀਆਂ ਵਿਧੀਆਂ ਕਿਤਨੀਆਂ ਮਹਾਨ ਹੋਣ, ਇਹ ਸਾਰੀਆਂ ਮਹਾਨਤਾ ਜਿਹੜੀਆਂ ਨੇ ਨਾ ਇਸ ਜਗਤ ਦੇ ਵਿੱਚ ਸਾਨੂੰ ਲੈ ਕਰਕੇ ਆਉਣਗੀਆਂ।
ਮਨ ਕੀ ਮਨ ਹੀ ਮਾਰੀ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਈ,
ਕਹਿੰਦੇ ਨੇ ਮਨ ਦੀ ਮਨ ਦੇ ਵਿੱਚ ਹੀ ਰਹਿ ਗਈ, ਨਾ ਪਰਮਾਤਮਾ ਦਾ ਭਜਨ ਕੀਤਾ, ਨਾ ਗੁਰੂ ਤੀਰਥ ਦੀ ਸੇਵਾ ਕੀਤੀ, ਚੋਟੀ ਕਾਲ ਗਈ। ਚੋਟੀ ਤੋਂ ਵਾਲਾਂ ਤੋਂ ਪਕੜ ਕਰਕੇ ਕਾਲ ਨੇ ਆ ਕਰਕੇ ਇਸ ਪਿੰਜਰੇ ਦੇ ਵਿੱਚੋਂ ਅਲੱਗ ਕਰ ਦਿੱਤਾ। ਸਿਕੰਦਰ ਬਾਦਸ਼ਾਹ ਅਖੀਰ ਦੇ ਵਿੱਚ ਕਿਆ ਉਪਦੇਸ਼ ਕਰਦਾ ਕਿ ਮੇਰੇ ਹੱਥ ਤਬੂਤ ਤੋਂ ਬਾਹਰ ਕੱਢ ਦੋ। ਕਾਰਨ ਕੀ ਕਿ ਖੂਨ ਦੀਆਂ ਨਦੀਆਂ ਬਾਤੀਆਂ ਮੁਲਕ ਦੇ ਮੁਲਕ ਲਾਸ਼ਾਂ ਦੇ ਢੇਰ ਬਣਾ ਤੇ, ਔਰ ਜਿਹੜੀ ਵਸਤੂ ਮੈਂ ਇਕੱਤਰਿਤ ਕੀਤੀ ਧਨ ਇਕੱਤਰਿਤ ਕੀਤਾ, ਅੱਜ ਉਹ ਧਨ ਮੇਰੇ ਨਾਲ ਨਹੀਂ ਜਾਂਦਾ, ਮੈਂ ਖਾਲੀ ਹੱਥ ਜਾ ਰਿਹਾ। ਦੁਨੀਆਂ ਦੇਖ ਸਕੇ ਕਿ ਇਹ ਮਾਇਆ ਨਾਲ ਨਹੀਂ ਜਾਂਦੀ, ਕਿਤਨੇ ਵੀ ਕਤਲ ਕਰ ਲਓ, ਕਿਤਨੇ ਵੀ ਕੁਰਬਾਨੀਆਂ ਕਰ ਲਓ। ਯਾਨੀ ਵਿਚਾਰ ਕਰਨ ਵਾਲੀ ਗੱਲ ਹੈ, ਉਸ ਸਿਕੰਦਰ ਬਾਦਸ਼ਾਹ ਨੂੰ ਕਦੋਂ ਗਿਆਨ ਪ੍ਰਾਪਤ ਹੋਇਆ, ਔਰ ਕਦੋਂ ਅਸੀਂ ਸਿਕੰਦਰ ਬਾਦਸ਼ਾਹ ਬਣਾਂਗੇ, ਔਰ ਕਦੋਂ ਸਾਨੂੰ ਗਿਆਨ ਪ੍ਰਾਪਤ ਹੋਏਗਾ। ਅਸੀਂ ਕਦੀ ਅੱਜ ਤੱਕ ਇਹਨਾਂ ਕੋਲੋਂ ਗਿਆਨ ਲੈਣ ਦੀ ਕੋਸ਼ਿਸ਼ ਨਹੀਂ ਕੀਤੀ। ਯਾਨੀ ਕਿ ਮਨ ਦੀ ਮਨ ਵਿੱਚ ਹੀ ਰਹਿ ਗਈ, ਸਿਕੰਦਰ ਬਾਦਸ਼ਾਹ ਦੀ ਮਨ ਵਿੱਚ ਰਹਿ ਗਈ, ਦਸ਼ਰਥ ਦੀ ਮਨ ਦੇ ਵਿੱਚ ਰਹਿ ਗਈ, ਭਗਵਾਨ ਸ਼੍ਰੀ ਰਾਮ ਕ੍ਰਿਸ਼ਨ ਜੀ ਦੀ ਮਨ ਦੇ ਵਿੱਚ ਰਹਿ ਗਈ, ਉਹਨਾਂ ਦੀ ਇਸ ਜਗਤ ਦੇ ਵਿੱਚ ਨਹੀਂ ਚੱਲੀ। ਤੇ ਸਾਸੀ ਤੁਸੀਂ ਕਿਸ ਖੇਤ ਦੀ ਮੂਲੀ ਆ, ਕਿਹੜੀ ਅਸਤੀ ਲੈ ਕਰਕੇ ਬੈਠੇ ਆ ਕਿ ਸਾਡੀ ਚੱਲ ਜਾਏਗੀ? ਅਸੀਂ ਮਨ ਨੂੰ ਲੈ ਕਰਕੇ ਗੁਰੂ ਨੂੰ ਹੀ ਡਿਕਟੇਟ ਕਰਦੇ ਆ, ਦਾਤਾ ਜੀ ਇਹ ਕੰਮ ਨੂੰ ਤੇ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰ ਲਈਏ ਤੇ ਬੜਾ ਪੁੰਨ ਹੋ ਜਾਏਗਾ, ਬੜੀ ਸਹੂਲੀਅਤ ਮਿਲ ਜਾਏਗੀ। ਤੇ ਵਿਚਾਰ ਕਰਕੇ ਦੇਖੋ, ਆਪਣੇ ਨੂੰ ਸ੍ਰੇਸ਼ਟ ਸਿੱਧ ਕਰਨ ਦੀ ਕੋਸ਼ਿਸ਼ ਅੱਜ ਤੱਕ ਖਤਮ ਨਹੀਂ ਹੋਈ, ਤੇ ਮਨ ਦੀ ਕਦੋਂ ਪੂਰੀ ਹੋਏਗੀ, ਔਰ ਕਦੋਂ ਭਜਨ ਕਰਾਂਗੇ, ਗੁਰੂ ਤੀਰਥ ਦੀ ਸੇਵਾ ਕਰਕੇ ਕਦੋਂ ਜਾ ਕਰਕੇ ਇਸ ਕਾਲ ਤੋਂ ਬਚਾਂਗੇ?
ਪੋਤ ਰਥ ਸੰਪਤ ਤਨ ਪੂਰਨ ਸਭ ਮਹੀ,
ਇਸਤਰੀ ਪੁੱਤਰ ਸੰਪਤੀ ਰਥ ਘੋੜੇ ਹਾਥੀ, ਔਰ ਇਹ ਕਹਿੰਦੇ ਨੇ ਸਾਰੀ ਪ੍ਰਿਥਵੀ ਦੀਆਂ ਵਸਤੂਆਂ ਹੀ ਕਿਉਂ ਨਾ ਹਾਸਲ ਕਰ ਲੈ, ਇਹ ਵਸਤੂਆਂ ਦਾ ਅੰਤ ਕੀ ਹੈਗਾ?
ਔਰ ਸਗਲ ਕੀ ਮਿਥਿਆਏ ਜਾਣੋ ਪਰਮ ਰਾਮ ਕੋਨ ਸਹੀ,
ਇਹ ਸਾਰੀ ਦੀ ਸਾਰੀਆਂ ਚੀਜ਼ਾਂ ਹਾਸਲ ਕਰਨ, ਪੂਰੀ ਪ੍ਰਿਥਵੀ ਹਾਸਲ ਕਰਨ ਦੇ ਬਾਅਦ ਵੀ ਕਹਿੰਦੇ ਨੇ ਇਹ ਸਾਰਾ ਦਾ ਸਾਰਾ ਭਰਮ ਹੈ, ਪਰ ਠੀਕ ਕੀ ਹੈ? ਭਜਨ ਰਾਮ ਕੋ ਸਹੀ, ਰਾਮ ਦਾ ਭਜਨ ਸਹੀ ਹੈ, ਬਾਕੀ ਸਗਲ ਚੀਜ਼ਾਂ ਜਿਹੜੀਆਂ ਇਕੱਠੀਆਂ ਕੀਤੀਆਂ ਨੇ ਇਹ ਵਿਰਥੀਆਂ ਹੀ ਚਲੀਆਂ ਜਾਣੀਆਂ ਹਨ।
ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇ ਲਹੀ,
ਕਹਿੰਦੇ ਨੇ ਕਰੋੜਾਂ ਹੀ ਯੁੱਗ ਹੋ ਗਏ ਇਸ ਜੀਵਾਤਮਾ ਨੂੰ ਭਰਮ ਦੇ ਵਿੱਚ ਫਸੇ ਹੋਏ, ਤਾਂ ਜਾ ਕਰਕੇ ਇਸ ਨੂੰ ਮਨੁੱਖੇ ਜਨਮ ਦਾ ਇੱਕ ਮੌਕਾ ਮਿਲਦਾ ਪਰਮਾਤਮਾ ਨੂੰ ਮਿਲਣ ਵਾਸਤੇ। ਇਹ 84 ਲੱਖ ਜਾਮਿਆਂ ਦੀ ਕਦੀ ਕੈਲਕੂਲੇਸ਼ਨ ਕਰੀਏ ਤਾਂ ਦਿਮਾਗ ਹੀ ਖਰਾਬ ਹੋ ਜਾਏਗਾ। ਕਿਤਨੇ ਯੁਗਾਂ ਦੇ ਬਾਅਦ ਇੱਕ ਮੌਕਾ ਮਿਲਦਾ ਛਣ ਵਾਂਗੂਰ ਦਾ ਜੀਵਨ ਪਰਮਾਤਮਾ ਨੂੰ ਮਿਲਣ ਵਾਸਤੇ, ਔਰ ਇਹ ਪਰਮਾਤਮਾ ਨੂੰ ਮਿਲਣ ਦੀ ਜੂਨ ਅਸੀਂ ਕਿਸ ਤਰੀਕੇ ਨਾਲ ਗਵਾ ਰਹੇ ਹਾਂ? ਹਰ ਜੀਵਾਤਮਾ ਬੜੇ ਅੱਛੇ ਤਰੀਕੇ ਦੇ ਨਾਲ ਜਾਣ ਸਕਦੀ ਹੈ, ਘਰ ਵਿੱਚ ਅੱਖ ਬੰਦ ਕਰਕੇ ਵਿਚਾਰ ਕਰੇ ਕਿ 24 ਘੰਟੇ 'ਚ ਮੈਂ ਕਰਦੀ ਕੀ ਹਾਂ, ਪਰਮਾਤਮਾ ਨੂੰ ਮਿਲਣ ਦਾ ਕੰਮ ਕਰਦੀ ਹਾਂ ਜਾਂ ਸੰਸਾਰ ਦੇ ਵਿੱਚ ਫਸਣ ਦਾ ਪਾਪ ਕਮਾ ਰਹੀ ਹਾਂ।
ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਾ ਨਹੀਂ,
ਕਹਿੰਦੇ ਨੇ ਤੈਨੂੰ ਮੌਕਾ ਮਿਲਿਆ ਸੀ ਮਿਲਣ ਕੀ ਬਰੀਆ, ਪਰਮਾਤਮਾ ਨੂੰ ਮਿਲਣ ਵਾਸਤੇ ਇੱਕ ਛਣ ਬੁੰਗਰ ਜੀਵਨ ਮਿਲਿਆ ਸੀਗਾ, ਔਰ ਇਹ ਸਾਰਾ ਜੀਵਨ ਜਿਹੜਾ ਤੂੰ ਸੰਸਾਰ ਦੀ ਅਸਕਤੀ ਦੇ ਵਿੱਚ ਗਵਾ ਕਰਕੇ ਇਸ ਜੀਵਾਤਮਾ ਨੂੰ ਬੰਧਨ ਦੇ ਵਿੱਚ ਲਿਆ ਕਰਕੇ ਐਸਾ ਪਾਪ ਕਮਾਇਆ ਜਿਹੜਾ ਤੂੰ ਬਖਸ਼ਿਆ ਹੀ ਨਹੀਂ ਜਾ ਸਕਦਾ। ਕਹਿੰਦੇ ਨੇ ਰਾਮ ਦੇ ਨਾਲ ਤੂੰ ਪ੍ਰੀਤ ਕਰ, ਕੈਸੀ ਪ੍ਰੀਤ ਹੈ ਉਹ ਵੀ ਸਪਸ਼ਟ ਕਰ ਦੇਣ।
ਗੋਬਿੰਦ ਗੁਣ ਸੁਣਿਓ ਅਰ ਗਾਓ ਰਸਨਾ ਗੀਤ,
ਕੰਨਾਂ ਦੇ ਨਾਲ ਪਰਮਾਤਮਾ ਦੇ ਗੁਣਾਂ ਨੂੰ ਸੁਣਨਾ ਔਰ ਜ਼ਬਾਨ ਦੇ ਨਾਲ ਗਾਣਾ, ਇਹ ਤੇ ਇਸ ਸਰੀਰ ਰੂਪੀ ਕਿਰਿਆ ਦਾ ਇੱਕ ਅੰਗ ਹੈ। ਯਾਨੀ ਕਿ ਇਸ ਜਗਤ ਦੇ ਵਿੱਚ ਆ ਕਰਕੇ ਬਾਣੀ ਪੜਨ ਦਾ ਜਾਂ ਸ਼ਬਦ ਨੂੰ ਜਪਣ ਦਾ ਜਿਹੜਾ ਉਪਦੇਸ਼ ਦਿੱਤਾ ਗਿਆ, ਇਸੀ ਕਰਕੇ ਦਿੱਤਾ ਗਿਆ ਕਿ ਇਸ ਜ਼ਬਾਨ ਦੇ ਨਾਲ ਪਰਮਾਤਮਾ ਦੇ ਨਾਮ ਨੂੰ ਪੁਕਾਰਿਆ ਜਾਏ ਔਰ ਕੰਨ ਦੇ ਨਾਲ ਸੁਣਿਆ ਜਾਏ। ਪਰ ਉਹਦੇ ਵਿੱਚ ਗੁਣ ਦੀ ਗੱਲ ਕਰਦੇ ਨੇ, ਪਰਮਾਤਮਾ ਦਾ ਗੁਣ ਜਿਹੜਾ ਕਿ ਮਨ, ਬੁੱਧੀ ਔਰ ਇੰਦਰੀਆਂ ਤੋਂ ਪਰੇ ਆ, ਆਤਮਾ ਨੇ ਸੁਣਨਾ ਹੈ, ਆਤਮਾ ਨੇ ਦੇਖਣਾ ਹੈ। ਯਾਨੀ ਕਿ ਉਸ ਮੰਜ਼ਿਲ ਨੂੰ ਪ੍ਰਾਪਤ ਕਰਨ ਦੇ ਲਈ ਇਹ ਸਾਰੇ ਕਿਰਿਆ ਜਿਹੜੀ ਹੈ ਤੈਨੂੰ ਦਿੱਤੀ ਜਾਂਦੀ ਹੈ। साधु दी संगत दे विच आ करके अगर तू सिमरन करे जगत नु त्याग करके परमात्मा दी असक्ति रूपी सिमरन नु ते पतित पुनीत हो जांदे ने पापी भी जड़े ने ओ पवित्र हो जांदे
काल बियाल जियो परियो डोले मुख पसारे मी
काल जड़ा है सप दे रूप दे विच मुंह खोल करके इस जगत दे विच भ्रमण कर रहा है अज या कल उसने तैनू पकड़ लेना है
फुने तो ग्रसिये समझ राखो
कहंदे ने इस गल नू हमेशा चार चेते रख कि मौत तेरे सिर ते घंटी बजा रही है जिसले घंटी बंद होएगी उसीले एक काल रूपी सप ने आकर के तैनू डस लेना है
नानक राम भजले जाते अवसर बीत
और आखरी तुक दे विच उपदेश करदे ने कि ए जीवात्मा तू जाग उस परमात्मा नू मिलन दा अवसर मिलिया है और उसका भजन कर लै प्राप्त कर लै अगर ए अवसर निकल गया काल रूपी सप ने तैनू डस लिया फिर तू अपना काम नहीं कर सकेगा। तो साध संगत जी आज दी वाणी विच गुरु नानक साहब ने स्पष्ट करता है कि कोई विशेष विधियां जड़ियां इस जगत दे विच प्रचारित कीतियां जांदियां ने इस समय काल दे अनुसार एक तरीका यानी कि निशान दिता जांदा है इस तो अगे इन्हां दा कुछ भी अर्थ नहीं है। जीवात्मा दे पास पूरी ताकत मौजूद है पर ब्रह्म तक जा सकती है जिसकी जिंदगी छोटी है ताकत नू गवा चुकी है इस करके इस नू जो साधन दिता जांदा है सतगुरु दे रूप दे विच इस दा फर्ज बनता है कि नीतियां मत और धर्म चलाण दी बजाय इस दे उपदेश नू लै करके बेशक सत समुंदर पार रहिंदी है बड़े शौक दे नाल परमात्मा नू मिलन लई इस ताकत नू अपने अंदर हासिल कर सकती है और इको जन्म विच भी कर सकती है कोई असंभव नहीं है। बेशक अनंत जन्मा दी पाप है और बहुत सारे जन्मा जा करके क्रिया पूरी होंदी है पर अगर जीवात्मा ठान लवे प्रेम श्रद्धा और यकीन दे नाल निरंतर परमात्मा दे निज रूप दा भ्रमण कर लवे ते ऐसा भजन जड़ा इस जीवात्मा नू पार ले जाण दे काबिल बना देंदा। तो साध संगत जी अज दी वाणी विच गुरु साहबा ने कोई भ्रम नहीं रखिया सारे भेद स्पष्ट कर दिते ने जिहड़ी भी वाणी गुरु साहब लैंदे ने उहदे विच कुछ तुका लैंदे ने कुछ मिसालां भी दिंदे हन। गुरु साहबा दा पाप सिर्फ इतना हुंदा है कि रूहानियत दे उस अंग नू अच्छे ढंग नाल सानू समझा सकन कोई फिरका मजमून चलाण वास्ते किसी मत या निंदिया वास्ते नहीं करदे बेशक ए सारी क्रिया किसी ना किसी देश जात मजहब या कौम दे नाल संबंध रखती है पर गुरु साहबा दा भाव सिर्फ इतना हुंदा है कि उस मजमून नू अच्छे ढंग दे नाल साडी चोलियां च तकसीम कर सकन कोई भी माई पाई अगे होकर के सारी प्रक्रिया दा कुछ होर अर्थ कढदा ते उसकी अपनी मनमत है गुरमत दा इस सारी प्रक्रिया दे नाल कोई भी संबंध नहीं है।